ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ, ਦਸ ਪਾਤਸ਼ਾਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਮਹਾਨ ਬਾਣੀ ਸੁਖਮਣੀ ਸਾਹਿਬ ਦੀ ਲੜੀਵਾਰ ਵਿਆਖਿਆ ਅਧੀਨ ਅੱਜ ਇਸ ਬਾਣੀ ਦੇ 23 ਨੰਬਰ ਸਲੋਕ ਔਰ 4 ਇਸ ਦੇ ਪਦੇ ਅੱਜ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਗੁਰੂ ਵੱਲੋਂ ਦਿੱਤੇ ਹੋਏ ਗਿਆਨ ਦੇ ਸੁਰਮੇ ਦੀ ਵਿਆਖਿਆ ਕੀਤੀ ਹੈ। ਜਿਵੇਂ ਸੰਸਾਰ ਨੂੰ ਵੇਖਣ ਵਾਸਤੇ ਜੇ ਅੱਖ ਨਹੀਂ, ਸੰਸਾਰ ਨਜ਼ਰ ਨਹੀਂ ਆਉਂਦਾ। ਸੰਸਾਰ ਦੇ ਨਾਲ ਸੰਬੰਧ ਜੋੜਨ ਵਾਸਤੇ ਅੱਖਾਂ ਦੀ ਅੱਤ ਜ਼ਰੂਰਤ ਹੈ। ਜੇ ਅੱਖਾਂ ਵਿੱਚ ਜੋਤ ਨਹੀਂ, ਦ੍ਰਿਸ਼ਟੀ ਨਹੀਂ, ਸੰਸਾਰ ਨੂੰ ਅਸੀਂ ਵੇਖ ਨਹੀਂ ਸਕਦੇ। ਇਸੇ ਤਰ੍ਹਾਂ ਰੱਬ ਦੇ ਘਰ ਵਿੱਚ ਰਸਤਾ ਵੇਖਣ ਵਾਸਤੇ ਇੱਕ ਵੱਖਰੀ ਅੱਖ ਹੈ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਪੂਰੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਦੇਖਿਆ, ਉਹਨਾਂ ਦੀ ਇੱਕ ਅੰਦਰਲੀ ਅੱਖ ਖੁੱਲੀ ਜਿਹਦੇ ਨਾਲ ਧਰਮ ਦਾ ਮਾਰਗ ਦਿਸਦਾ। ਪਰ ਕਈ ਵਾਰੀ ਅੱਖ ਵੀ ਹੋਵੇ ਤੇ ਵਿੱਚ ਅਗਿਆਨ ਦਾ, ਭਰਮ ਦਾ, ਕਈ ਪ੍ਰਕਾਰ ਦਾ ਜਿਹੜਾ ਮਿੱਟੀ ਹੈ ਉਹ ਅੱਖ ਵਿੱਚ ਪਿਆ ਹੋਵੇ ਤੇ ਦਿਸਣ ਵਿੱਚ ਕੁਝ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ ਦੇ ਸੁਰਮੇ ਦਾ ਜ਼ਿਕਰ ਕੀਤਾ ਹੈ। ਕਹਿੰਦੇ ਗਿਆਨ ਅੰਜਨ ਗੁਰ ਦੀਆ, ਪੂਰੇ ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਉਹਦੇ ਨਾਲ ਕੀ ਹੋਇਆ? ਕਹਿੰਦੇ ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਹਨੇਰਾ ਵਿਨਾਸ਼ ਹੋ ਗਿਆ। ਹੁਣ ਗਿਆਨ ਦੇ ਦੋ ਅਰਥ ਮੈਂ ਆਪ ਜੀ ਨਾਲ ਸਾਂਝੇ ਕਰਾਂਗਾ। ਦੋ ਤਰ੍ਹਾਂ ਦਾ ਗਿਆਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੁਭਾਇਮਾਨ ਹੈ। ਇੱਕ ਗਿਆਨ ਅੱਖਰਾਂ ਦੇ ਤੌਰ ਤੇ ਗੁਰੂ ਵੱਲੋਂ ਸਿੱਖ ਦੇ ਮਨ ਵਿੱਚ ਪਾਇਆ ਜਾਂਦਾ ਹੈ, ਬਾਹਰੋਂ ਉਹਨੂੰ ਸਮਝਾਇਆ ਜਾਂਦਾ। ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਕਿ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਬੰਦੇ ਨੂੰ ਅੱਖਰ ਚਾਹੀਦੇ ਨੇ, ਭਾਸ਼ਾ ਚਾਹੀਦੀ ਹੈ। ਅੱਖਰਾਂ ਤੋਂ ਬਿਨਾਂ, ਭਾਸ਼ਾ ਤੋਂ ਬਿਨਾਂ ਸੰਬੰਧ ਨਹੀਂ ਬਣਦੇ, ਸਾਂਝ ਨਹੀਂ ਬਣਦੀ। ਸਤਿਗੁਰੂ ਨੇ ਬਚਨ ਕੀਤੇ ਕਿ ਅੱਖਰੀ ਨਾਮ ਅੱਖਰੀ ਸਾਲਾ। ਜੇ ਕਿਸੇ ਮਨੁੱਖ ਨੇ ਇਸ ਧਰਤੀ ਤੇ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਉਹਨੂੰ ਅੱਖਰਾਂ ਦੀ, ਭਾਸ਼ਾ ਦੀ ਲੋੜ ਪਏਗੀ। ਅੱਖਰਾਂ ਤੋਂ ਬਿਨਾਂ ਨਾਮ ਕਿਵੇਂ ਜਪੇਗਾ? ਔਰ ਇਹ ਅੱਖਰ ਫਿਰ ਸਹਿਜੇ ਸਹਿਜੇ ਉਸ ਅੱਖਰ ਤੱਕ ਲੈ ਜਾਣਗੇ ਜਿਹੜਾ ਇਹਦੇ ਅੰਦਰ ਲੁਕਾ ਹੋਇਆ। ਅੱਖਰੀ ਨਾਮ, ਅੱਖਰੀ ਸਾਲਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੋਵੇ ਤੇ ਉਹਦੇ ਵਾਸਤੇ ਵੀ ਅੱਖਰ ਚਾਹੀਦੇ ਨੇ। ਅੱਖਰੀ ਗਿਆਨ, ਗੁਰੂ ਕੋਲੋਂ ਕੁਝ ਸਮਝਣਾ ਤੇ ਸਭ ਤੋਂ ਪਹਿਲਾਂ ਗੁਰੂ ਦੀ ਭਾਸ਼ਾ ਹੋਣੀ ਚਾਹੀਦੀ। ਗੁਰੂ ਵੱਲੋਂ ਕੀ ਸਮਝਾਇਆ ਜਾ ਰਿਹਾ, ਕੀ ਦਿੱਤਾ ਜਾ ਰਿਹਾ, ਉਹਦੇ ਅਕਸ਼ਰ ਸਾਨੂੰ ਆਉਣੇ ਚਾਹੀਦੇ ਨੇ। ਔਰ ਬਚਨ ਕੀਤੇ ਅੱਖਰੀ ਗਿਆਨ, ਗੁਰੂ ਕੋਲੋਂ ਗਿਆਨ ਸਮਝਣ ਵਾਸਤੇ ਗੁਰੂ ਦੀ ਭਾਸ਼ਾ ਆਉਣੀ ਅਤਿ ਜ਼ਰੂਰੀ ਹੈ। ਔਰ ਸਤਿਗੁਰੂ ਵਿੱਚ ਫਿਰ ਇਹ ਤਾਕਤ, ਸਤਿਗੁਰੂ ਵਿੱਚ ਇਹ ਦਾਤ ਹੈ ਕਿ ਉਹ ਇੱਕ ਪਾਸੇ ਸਾਡੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਦਾ ਤੇ ਦੂਜੇ ਪਾਸੇ ਪਰਮਾਤਮਾ ਦੀ ਭਾਸ਼ਾ ਵਿੱਚ ਪਰਮਾਤਮਾ ਨਾਲ ਗੱਲ ਕਰ ਲੈਂਦਾ। ਸਾਡੇ ਕੋਲ ਅੱਜ ਉਹ ਅੱਖਰ ਨਹੀਂ ਜਿਨ੍ਹਾਂ ਨਾਲ ਅਸੀਂ ਸਿੱਧੇ ਪਰਮਾਤਮਾ ਨਾਲ ਬੋਲ ਸਕੀਏ, ਸਿੱਧੀ ਉਹਦੇ ਨਾਲ ਸਾਂਝ ਬਣ ਸਕੇ। ਇਸ ਕਰਕੇ ਸਾਨੂੰ ਵਿੱਚ ਗੁਰੂ ਦੀ ਲੋੜ ਪੈਂਦੀ ਹੈ, ਕਿਉਂਕਿ ਗੁਰੂ ਦੋ ਭਾਸ਼ੀਆ ਹੈ। ਦੋ ਭਾਸ਼ੀਆ ਦਾ ਮਤਲਬ ਜਿਹਨੂੰ ਸਾਡੀ ਭਾਸ਼ਾ ਵੀ ਆਉਂਦੀ ਹੈ ਤੇ ਜਿਹਨੂੰ ਪਰਮਾਤਮਾ ਦੀ ਭਾਸ਼ਾ ਵੀ ਆਉਂਦੀ ਹੈ। ਗੁਰੂ ਵਿੱਚ ਆਇਆ, ਅਸੀਂ ਆਪਣੀ ਅਰਦਾਸ ਗੁਰੂ ਅੱਗੇ ਕੀਤੀ ਤੇ ਪੂਰੇ ਗੁਰੂ ਨੇ ਉਸ ਅਰਦਾਸ ਨੂੰ ਸੁਣ ਕੇ ਪਰਮਾਤਮਾ ਦੇ ਚਰਨਾਂ ਤੱਕ ਉਹਦੀ ਭਾਸ਼ਾ ਵਿੱਚ ਕਿਹਾ। ਸਤਿਗੁਰੂ ਨੇ ਇੱਕ ਥਾਂ ਤੇ ਬਚਨ ਵੀ ਕੀਤੇ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਸਤਿਗੁਰੂ ਨੂੰ ਜਿਵੇਂ ਦਾ ਸੁਣਿਆ ਸੀ, ਕਿਉਂਕਿ ਸੁਣਨਾ ਇੱਕ ਬਹੁਤ ਵੱਡੀ ਕਲਾ ਹੈ। ਸੁਣ ਕੇ ਮਨੁੱਖ ਦੇ ਮਨ ਵਿੱਚ ਸ਼ੌਂਕ ਜਾਗਦਾ ਹੈ ਤੇ ਸਭ ਤੋਂ ਵੱਡੀ ਸਾਧਨਾ ਹੈ। ਕਹਿੰਦੇ ਪਹਿਲਾਂ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ, ਅਸਲ ਵਿੱਚ ਦਰਸ਼ਨ ਹੁੰਦੇ ਬਾਅਦ ਵਿੱਚ ਨੇ ਪਹਿਲਾਂ ਗੁਰੂ ਨੂੰ ਸੁਣਿਆ ਜਾਂਦਾ ਹੈ। ਸੁਣ ਕੇ ਦਰਸ਼ਨਾਂ ਦੀ ਲਾਲਸਾ ਉੱਠਦੀ ਹੈ, ਸੁਣਨ ਤੋਂ ਬਾਅਦ ਦਰਸ਼ਨ ਵੱਖਰੇ ਨੇ। ਸਿੱਧੇ ਦਰਸ਼ਨ ਕਰਾਂਗੇ ਤੇ ਉਹ ਹੋਰ ਨੇ। ਖਿਆਲ ਰੱਖ, ਅਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਈ ਵਾਰੀ ਕੀਤੇ, ਹਜ਼ਾਰਾਂ ਵਾਰੀ ਨਮਸਕਾਰ ਕੀਤੀ, ਪਰ ਜੇ ਕਿਤੇ ਦੋ ਚਾਰ ਅੱਖਰ ਵਿੱਚੋਂ ਜਿੱਦਣ ਸਮਝੇ, ਪਤਾ ਲੱਗਾ ਵੀ ਗੁਰੂ ਕੀ ਕਹਿ ਰਹੇ ਨੇ, ਉਸ ਦਿਨ ਹੈਰਾਨ ਹੋ ਗਿਆ ਵੀ ਜਿਸ ਗੁਰੂ ਕੋਲ 20 ਸਾਲਾਂ ਦੇ ਫਿਰਨੇ ਆ ਪਏ, ਉਹਦੇ ਵਿੱਚ ਇੰਨੀਆਂ ਵੱਡੀਆਂ ਦਾਤਾਂ ਨੇ, ਇੰਨੀਆਂ ਵੱਡੀਆਂ ਬਖਸ਼ਾਂ ਨੇ ਉਸ ਗੁਰੂ ਦੇ ਅੰਦਰ, ਤਾਂ ਫਿਰ ਸੁਣਨ ਦਾ ਹੋਰ ਲਾਭ ਹੈ। ਸੁਣ ਕੇ ਵੇਖੀਏ ਤੇ ਸਾਧ ਸੰਗਤ ਉਹਦੀ ਸਥਿਤੀ ਬਦਲ ਜਾਏਗੀ। ਤੇ ਜਿੰਨਾ ਚਿਰ ਸਿੱਧੇ ਵੇਖਨੇ ਆ, ਅਸਲ ਵਿੱਚ ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ, ਜਿੰਨਾ ਚਿਰ ਤੂੰ ਸੁਣਦਾ ਨਹੀਂ ਉਨਾ ਚਿਰ ਤੂੰ ਵੇਖ ਹੀ ਨਹੀਂ ਸਕਦਾ। ਆ ਬਚਨ ਆਉਂਦੇ ਨਾ ਬਾਣੀ ਦੇ ਵਿੱਚ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਨੇ ਕਰੋੜਾਂ ਅਪਰਾਧ ਕਰਨ ਵਾਲੇ ਲੋਕ ਵੀ ਗੁਰੂ ਨਾਨਕ ਦੇ ਘਰ ਵਿੱਚ ਤਰ ਗਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਇੱਥੇ ਸ਼ਬਦ ਪਹਿਲਾਂ ਸੁਣਿਆ ਹੈ ਤੇ ਵੇਖਿਆ ਬਾਅਦ ਵਿੱਚ। ਜਿਨ੍ਹਾਂ ਨੇ ਸੁਣ ਕੇ ਵੇਖਿਆ ਦਰਸ਼ਨ ਬਦਲ ਗਏ, ਜਿਨ੍ਹਾਂ ਨੇ ਸਿੱਧਾ ਵੇਖਿਆ ਉਹ ਦਰਸ਼ਨ ਹੋਰ ਸਨ, ਫਰਕ ਪੈ ਗਿਆ। ਅਸਲ ਵਿੱਚ ਸਾਧ ਸੰਗਤ ਨਮਸਕਾਰ ਹੁੰਦੀ ਉਦੋਂ ਹੈ ਅਸਲੀ। ਇੱਕ ਨਮਸਕਾਰ ਆਪਾਂ ਪਹਿਲਾਂ ਕਰਨੇ ਆ, ਲਾਈਨ ਲੱਗੀਏ, ਅਗਲੇ ਝੁਕਦੇ ਨੇ, ਅਸੀਂ ਉਹਨਾਂ ਵੱਲੋਂ ਵੇਖ ਕੇ ਝੁਕ ਜਾਂਦੇ। ਮਾਂ ਝੁਕਦੀ ਉਹਦੇ ਵੱਲੋਂ ਵੇਖ ਤੇ ਬੱਚਾ ਝੁਕਦਾ, ਚੰਗੀ ਗੱਲ ਹੈ। ਇਹ ਝੁਕਣਾ ਵੀ ਠੀਕ ਹੈ, ਪਰ ਇਹ ਝੁਕਣਾ ਰਵਾਇਤ ਵਿੱਚ ਆਉਂਦਾ ਹੈ, ਇਹ ਝੁਕਣਾ ਪਿਤਾ ਪੁਰਖੀ ਵਿੱਚ ਆਉਂਦਾ ਹੈ। ਪਰ ਦੂਜਾ ਝੁਕਾਵ ਉਹ ਹੈ, ਤੁਸੀਂ ਕਦੀ ਵੇਖਣਾ ਜਿਸ ਮਨੁੱਖ ਦੇ ਵਿੱਚ ਸਾਨੂੰ ਕੋਈ ਬਹੁਤ ਵੱਡਾ ਗੁਣ ਨਜ਼ਰ ਆ ਜਾਏ, ਜਾਂ ਉਹਦੇ ਵੱਲੋਂ ਸਾਡੇ ਤੇ ਕੋਈ ਬਹੁਤ ਵੱਡਾ ਉਪਕਾਰ ਕੀਤਾ ਜਾਏ। ਜਾਂ ਮੈਂ ਉਦਾਹਰਣ ਦੇ ਤੌਰ ਤੇ ਕਹਾਂ, ਇੱਕ ਆਦਮੀ ਭੁੱਖ ਨਾਲ ਤੜਫ ਰਿਹਾ ਹੈ, ਕਈ ਦਿਨਾਂ ਤੋਂ ਉਹਨੂੰ ਖਾਣ ਵਾਸਤੇ ਭੋਜਨ ਨਹੀਂ ਮਿਲਿਆ, ਉਹਦੇ ਕੋਲ ਕੱਪੜਾ ਕੋਈ ਨਹੀਂ, ਠੰਡ ਦੇ ਦਿਨ ਨੇ, ਕੰਬਦਾ। ਕਿਸੇ ਨੇ ਤਰਸ ਖਾ ਕੇ ਪਹਿਲਾਂ ਉਹਨੂੰ ਰੱਜ ਕੇ ਰੋਟੀ ਖਵਾਈ ਤੇ ਫਿਰ ਉਹਨੂੰ ਲਿਆ ਕੇ ਕੱਪੜੇ ਪਵਾ ਦਿੱਤੇ। ਤੇ ਜਦੋਂ ਉਹਨੂੰ ਉਹਨੇ ਰੋਟੀ ਖਾਧੀ ਨਾ, ਅੰਦਰ ਰਜੇਵਾਂ ਆਇਆ ਤੇ ਵਸਤਰ ਪਹਿਨੇ ਤੇ ਸਰੀਰ ਨੂੰ ਨਿੱਘ ਮਿਲਿਆ। ਉਹਨੂੰ ਕਿਸੇ ਕਿਹਾ ਨਹੀਂ ਵੀ ਇਸ ਦੇਣ ਵਾਲੇ ਦੇ ਪੈਰਾਂ ਨੂੰ ਹੱਥ ਲਾ। ਉਹਦੇ ਮਨ ਵਿੱਚ ਅੰਦਰੋਂ ਪਿਆਰ ਜਾਗਿਆ ਤੇ ਉਹ ਆਪ ਮੁਹਾਰੇ ਜਾ ਕੇ ਅੱਗੇ ਝੁਕ ਗਿਆ। ਉਹਨੇ ਉਹਦੇ ਗੁਣ ਵੇਖੇ। ਗੁਣ ਵੇਖਣ ਤੋਂ ਬਾਅਦ ਝੁਕਣਾ ਹੋਰ ਹੈ ਤੇ ਸਿੱਧਾ ਝੁਕਣਾ ਇੱਕ ਵੱਖਰੀ ਚੀਜ਼ ਹੈ। ਮੈਂ ਉਹਨੂੰ ਪਹਿਲੇ ਨੂੰ ਕੰਡਮ ਨਹੀਂ ਕਰ ਰਿਹਾ, ਉਹ ਵੀ ਜ਼ਰੂਰੀ ਹੈ। ਰਵਾਇਤ ਦਾ ਝੁਕਣਾ ਵੀ ਜ਼ਰੂਰੀ ਹੈ, ਤਾਂ ਕਿ ਇੱਕ ਦਿਨ ਉਹ ਦਿਨ ਆ ਜਾਏ ਜਿੱਦਣ ਅਸੀਂ ਗੁਰੂ ਦੇ ਗੁਣ ਵੇਖ ਕੇ ਤੇ ਪਰਤ ਕੇ ਉਹਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਝੁਕਾਂਗੇ। ਪਰ ਜਿੱਥੇ ਜਾ ਕੇ ਜਾਪ ਸਾਹਿਬ ਦੀ ਬਾਣੀ ਤੁਸੀਂ ਪੜ੍ਹੋ, ਉਹਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਵਾਰ ਵਾਰ ਕਹਿੰਦੇ ਨਮਸਤੰ, ਉਹ ਸਿੱਧਾ ਝੁਕਣਾ ਨਹੀਂ, ਉੱਥੇ ਪਰਮਾਤਮਾ ਦੇ ਗੁਣ ਵੇਖ ਕੇ ਝੁਕਦੇ। ਜਦੋਂ ਵਹਿੰਦੇ ਨਾ ਗਨੀ ਮੁੱਲ ਸ਼ਿਕਸਤ ਹੈ, ਤੂੰ ਹੰਕਾਰੀਆਂ ਨੂੰ ਤੋੜਨ ਵਾਲਾ ਭੰਨਣ ਵਾਲਾ, ਗਨੀ ਮੁੱਲ ਸ਼ਿਕਸਤ ਹੈ, ਗਰੀਬ ਉਲ ਪ੍ਰਸਤ ਹੈ, ਤੂੰ ਗਰੀਬਾਂ ਦਾ ਪੱਖ ਲੈਣ ਵਾਲਾ, ਜਾਂ ਸਾਹਿਬ ਦਿਮਾਗ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਇਸ ਤਰ੍ਹਾਂ ਦੇ ਗੁਣ ਵੇਖ ਕੇ ਜਦੋਂ ਝੁਕਣਾ, ਉਹ ਝੁਕਾਵ ਵੱਖਰਾ ਹੋ ਜਾਂਦਾ। ਇਸ ਕਰਕੇ ਸੁਣਨਾ ਬਹੁਤ ਵੱਡਾ। ਗੁਰੂ ਨਾਨਕ ਜਿਨ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਹਿਲਾਂ ਸੁਣਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ, ਸਾਧ ਸੰਗਤ ਜੀ ਦੂਜੇ ਦਿਨ ਮੱਥਾ ਟੇਕਣ ਦਾ ਸਵਾਦ ਬਦਲ ਜਾਏਗਾ ਜੇ ਸੁਣ ਲਿਆ। ਸੁਣਨ ਤੋਂ ਬਿਨਾਂ ਤਰੀਕਾ ਵੱਖਰਾ। ਇਸ ਕਰਕੇ ਸੇ ਫਿਰ ਗਰਭਾਸ ਨਾ ਭਰਿਆ ਰੇ, मेरे कहण दा भाव सिर्फ ए सी कि गुरु किवें दा जिहदे कोल दोवें भाषा ने ਉਹ ਆਮ ਬੰਦੇ ਦੀ ਭਾਸ਼ਾ ਵਿੱਚ ਆਮ ਗੱਲ ਕਰਦਾ ਹੈ ਜਿਹੜੀ ਸ਼੍ਰੇਣੀ ਦਾ ਵਿਦਿਆਰਥੀ ਉਹਦੇ ਕੋਲ ਆਉਂਦਾ ਹੈ ਉਸੇ ਸ਼੍ਰੇਣੀ ਦੀ ਤਰੀਕੇ ਦੇ ਨਾਲ ਉਹਦੇ ਨਾਲ ਗੱਲ ਕਰ ਲੈਂਦਾ ਹੈ ਕਿਉਂਕਿ ਵੱਖਰੇ ਵੱਖਰੇ ਸੁਭਾਅ ਨੇ ਕਈ ਸੱਜਣ ਕਈ ਗੁਰਮੁਖਾਂ ਨੇ ਇਹਦੇ ਉੱਤੇ ਵੈਸੇ ਕੋਈ ਤਰਕ ਨਹੀਂ ਬੈਠਿਆਂ ਕਈ ਵਾਰੀ ਵਿਚਾਰਾਂ ਚੱਲਦੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹਨੇ ਹਨ ਸਿਧਾਂਤ ਇੱਕੋ ਹੀ ਹੈ 1430 ਅੰਗ ਕਿਉਂ ਲਏ ਜਦਕਿ ਇਹ ਗਿਆਨ 5-7 ਅੰਕਾਂ ਵਿੱਚ ਦਿੱਤਾ ਜਾ ਸਕਦਾ ਸੀ ਕੀ ਕਾਰਨ ਇੱਕੋ ਚੀਜ਼ ਨੂੰ ਵਾਰ ਵਾਰ ਕਈ ਸ਼ਬਦਾਂ ਵਿੱਚ ਹੇਰ ਫੇਰ ਕਰਕੇ ਕਿਉਂ ਦੁਹਰਾਇਆ ਗਿਆ ਤੇ ਇਹਦਾ ਕਾਰਨ ਸਾਧ ਸੰਗਤ ਸਿਰਫ ਇੱਕੋ ਹੈ ਕਿ ਜਿੰਨੇ ਮਨੁੱਖ ਨੇ ਉਹਨਾਂ ਦੇ ਸੁਣਨ ਦੀ ਤਸੀਰ ਵੱਖਰੀ ਵੱਖਰੀ ਏ ਜਿਹੜਾ ਮਨੁੱਖ ਜਿਹੜੇ ਸੁਭਾਅ ਨਾਲ ਸੁਣਨਾ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਉਵੇਂ ਦੇ ਸ਼ਬਦ ਵਿੱਚ ਸਮਝਾ ਦਿੰਦੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਗੁਰੂ ਨੂੰ ਸੁਣਿਆ ਤੇ ਜਦੋਂ ਵੇਖਿਆ ਤੇ ਉਵੇਂ ਦਾ ਹੀ ਲੱਗਾ ਜਿਵੇਂ ਦਾ ਸੁਣਿਆ ਸੀ ਤੇ ਉਹਦੇ ਵਿੱਚ ਕਿਹੜਾ ਗੁਣ ਸੀ ਹਜ਼ੂਰ ਕਹਿੰਦੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਬਸ ਗੁਰੂ ਦਾ ਕੰਮ ਇਸ ਧਰਤੀ ਤੇ ਇੱਕੋ ਹੈ ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ ਉਹਦੀ ਡਿਊਟੀ ਇਹ ਲੱਗੀ ਕਿ ਮਨੁੱਖ ਨੂੰ ਜੋੜਨਾ ਕਿਵੇਂ ਕਿਉਂਕਿ ਇੱਥੇ ਤੋੜਨ ਦੇ ਪ੍ਰਬੰਧ ਤੇ ਬੜੇ ਨੇ ਜੋੜਨ ਦਾ ਪ੍ਰਬੰਧ ਬੜਾ ਘੱਟ ਹੈ ਧਾਰਮਿਕ ਜਗਤ ਵਿੱਚ ਵੀ ਜੋੜਨ ਦਾ ਬੜਾ ਪ੍ਰਬੰਧ ਘੱਟ ਹੈ ਧਰਮ ਦੇ ਨਾਂ ਤੇ ਤਾਂ ਵੇਖੋ ਕਿਹਾ ਜਾਂਦਾ ਨਾ ਵੀ ਇਹ ਧਰਮ ਅਸਥਾਨ ਤਾਂ ਨੇ ਕਿ ਇੱਥੇ ਲੋਕਾਂ ਨੂੰ ਸਾਂਝ ਪਵਾਈ ਜਾਂਦੀ ਜੋੜਿਆ ਜਾਂਦਾ ਪਰ ਬਹੁਤੀ ਵਾਰੀ ਤੁਸੀਂ ਵੇਖੋਗੇ ਜ਼ਿਆਦਾ ਧਰਮੀ ਥਾਵਾਂ ਤੇ ਵੀ ਸੰਸਾਰ ਨਾਲ ਹੀ ਜੋੜਿਆ ਜਾਂਦਾ ਨਿਰੰਕਾਰ ਨਾਲ ਨਹੀਂ ਜੋੜਿਆ ਜਾਂਦਾ ਬਹੁਤੇ ਧਾਰਮਿਕ ਥਾਂ ਇਸੇ ਕਰਕੇ ਭੀੜ ਨਾਲ ਭਰੇ ਹੋਏ ਨੇ ਕਿਉਂ ਸੰਸਾਰ ਤੱਕ ਸੀਮਤ ਨੇ ਪੂਰਾ ਗੁਰੂ ਇਹ ਠੀਕ ਹੈ ਕਿ ਸਿੱਖ ਦੇ ਤਨ ਦੀ ਅਰੋਗਤਾ ਵੀ ਦਿੰਦਾ ਹੈ ਉਹਦੇ ਜੀਵਨ ਦੇ ਹੋਰ ਵਿਘਨਾਂ ਨੂੰ ਵੀ ਕੱਟਣ ਵਾਲੇ ਨੇ ਸਤਿਗੁਰੂ ਸੰਸਾਰ ਦੇ ਗੁਜ਼ਾਰੇ ਵਾਸਤੇ ਜੋ ਕੁਝ ਉਹਨੂੰ ਲੋੜ ਪੈਂਦੀ ਏ ਉਹ ਵੀ ਪੂਰਾ ਗੁਰੂ ਦਿੰਦਾ ਹੈ ਪਰ ਗੁਰੂ ਨੂੰ ਕਦੀ ਸੰਸਾਰ ਦੀਆਂ ਵਸਤੂਆਂ ਤੱਕ ਸੀਮਤ ਨਾ ਰੱਖਣਾ ਨਹੀਂ ਤੇ ਗੁਰੂ ਦੇ ਕੋਲ ਜੋ ਬਹੁਤ ਵੱਡਾ ਖਜ਼ਾਨਾ ਹੈ ਉਹਦੇ ਤੋਂ ਅਸੀਂ ਵਾਂਝੇ ਰਹਿ ਜਾਂ ਗੁਰੂ ਕੀ ਕਰਦਾ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਉਹਦੀ ਦਰਗਾਹ ਦਾ ਵਿਚੋਲਾ ਵਕੀਲ ਹੈ ਉਸ ਥਾਂ ਤੇ ਬੈਠ ਕੇ ਉਹ ਸਿੱਖ ਦੀ ਖਬਰ ਪਰਮਾਤਮਾ ਤੱਕ ਭੇਜਦਾ ਹੈ ਤੇ ਇਹ ਜਿਹੜਾ ਜੋੜਨਾ ਹੈ ਇਹ ਕਾਹਦੇ ਦੁਆਰਾ ਕਰਦਾ ਹੈ ਉਹ ਅੱਗੇ ਹਜ਼ੂਰ ਕਹਿੰਦੇ ਹਰ ਨਾਮੋ ਮੰਤਰ ਦਿਲਾਏਂਦਾ ਗੁਰਮੰਤਰ ਦੁਆਰਾ ਜੋੜਦਾ ਸਿੱਖ ਨੂੰ ਮੰਤਰ ਦੁਆਰਾ ਸਲਾਹ ਦੁਆਰਾ ਮੰਤਰ ਦੇ ਅਰਥ ਦੋ ਨੇ ਇੱਕ ਗੁਰੂ ਦੁਆਰਾ ਬਖਸ਼ਿਸ਼ ਕੀਤਾ ਹੋਇਆ ਬਚਨ ਤੇ ਦੂਸਰਾ ਗੁਰੂ ਵੱਲੋਂ ਦਿੱਤੀ ਹੋਈ ਸਲਾਹ ਸਿੱਖ ਨੂੰ ਕਿ ਤੂੰ ਹੁਣ ਅੱਜ ਤੋਂ ਬਾਅਦ ਜੀਵਨ ਦੇ ਵਿੱਚ ਇਸ ਤਰ੍ਹਾਂ ਤਬਦੀਲੀ ਲਿਆਉਣੀ ਬਦਲੀ ਲਿਆਉਣੀ ਐਵੇਂ ਤੂੰ ਤੁਰਨਾ ਐਵੇਂ ਵੇਖਣਾ ਐਵੇਂ ਬੈਠਣਾ ਸੋਚਣਾ ਇਸ ਤਰ੍ਹਾਂ ਹੈ ਕੰਮ ਇਸ ਤਰ੍ਹਾਂ ਕਰਨਾ ਇਸ ਮੰਤਰ ਨੂੰ ਕਹਿੰਦੇ ਨੇ ਸਲਾਹ ਮੰਤਰ ਦੇ ਦੋ ਅਰਥ ਨੇ ਇੱਕ ਮੰਤਰ ਗੁਰੂ ਵੱਲੋਂ ਦਿੱਤਾ ਜਾਂਦਾ ਹੈ ਸਰੀਰ ਦੀ ਸ਼ਕਤੀ ਨੂੰ ਉਜਾਗਰ ਕਰਨ ਵਾਸਤੇ ਤਾਂ ਕਿ ਬੰਦਾ ਧਰਮ ਨੂੰ ਕਮਾ ਸਕੇ ਉਹਨੂੰ ਵਾਰ ਵਾਰ ਜਪਿਆ ਜਾਂਦਾ ਹੈ ਤੇ ਦੂਸਰੇ ਮੰਤਰ ਦੇ ਅਰਥ ਨੇ ਸਲਾਹ ਦੇਣੀ ਗੁਰੂ ਵੱਲੋਂ ਸਿੱਖ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੂੰ ਦੁਨੀਆਂ ਦੇ ਵਿੱਚ ਇਸ ਢੰਗ ਦੇ ਨਾਲ ਵਿਚਰਨਾ ਇਸ ਢੰਗ ਦੇ ਨਾਲ ਕੰਮ ਕਰਨਾ ਇਸ ਕਰਕੇ ਕਹਿੰਦੇ ਹਰ ਨਾਮੋ ਮੰਤਰ ਦ੍ਰਿੜਾਏਂਦਾ ਇੱਕ ਕੰਮ ਹੋਰ ਬੜਾ ਜ਼ਰੂਰੀ ਸਤਿਗੁਰੂ ਕਰਦੇ ਕਿਉਂਕਿ ਇੱਥੇ ਸ਼ਬਦ ਇਸ ਆਧਾਰ ਤੇ ਆਪਾਂ ਤੁਰ ਰਹੇ ਹਾਂ ਕਿ ਗਿਆਨ ਅੰਜਨ ਗੁਰਦੀਆ ਗਿਆਨ ਕੀ ਏ ਉਹ ਇਸ ਸਾਰੇ ਤੁਕ ਵਿੱਚ ਆਉਂਦਾ ਇਹ ਵੀ ਗਿਆਨ ਹੈ ਸਿੱਖ ਨੂੰ ਜੋੜਨਾ ਇਹ ਵੀ ਗਿਆਨ ਹੈ ਸਿੱਖ ਦੀ ਅਰਦਾਸ ਸੁਣਨੀ ਇਹ ਸੁਰਮਾ ਹੈ ਗਿਆਨ ਦਾ ਇਹ ਵੀ ਸਾਧ ਸੰਗਤ ਦੀ ਗਿਆਨ ਹੈ ਸਿੱਖ ਨੂੰ ਗੁਰਮੰਤਰ ਦ੍ਰਿੜ ਕਰਾਉਣਾ ਤੇ ਸਿੱਖ ਨੂੰ ਰਹਿਤ ਮਰਿਆਦਾ ਦੀ ਜਾਂਚ ਦੀ ਸਲਾਹ ਦੇਣੀ ਤੇ ਹੁਣ ਜਿਹੜਾ ਅਗਲਾ ਕੰਮ ਹੈ ਉਹ ਵੀ ਗਿਆਨ ਹੈ ਗੁਰੂ ਦਾ ਜਿਸ ਨੂੰ ਹਜ਼ੂਰ ਕਹਿੰਦੇ ਕੱਟੇ ਹਉਮੈ ਰੋਗ ਹਉਮੈ ਦਾ ਰੋਗ ਬਹੁਤ ਵੱਡਾ ਹੈ ਇਹ ਗਿਆਨ ਦਾ ਅੰਜਨ ਪਾਉਣ ਦਾ ਮਤਲਬ ਇਹ ਹੀ ਹੈ ਕਿਉਂਕਿ ਸਾਡੀਆਂ ਅੱਖਾਂ ਵਿੱਚ ਹੰਕਾਰ ਦੀ ਮਿੱਟੀ ਬਹੁਤ ਜ਼ਿਆਦਾ ਹੈ ਅੱਖਾਂ ਹਨ ਸਾਡੇ ਕੋਈ ਸ਼ੱਕ ਨਹੀਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਇਹ ਨਹੀਂ ਕਿ ਸਾਡੇ ਕੋਲ ਉਹ ਸਾਧਨ ਨਹੀਂ ਜਿਹਦੇ ਨਾਲ ਅਕਾਲ ਪੁਰਖ ਨਾਲ ਸਾਂਝ ਨਹੀਂ ਪੈ ਸਕਦੀ। ਸਾਧਨ ਸਾਰੇ ਮੌਜੂਦ ਨੇ, ਜਾਂ ਤੇ ਅਸੀਂ ਉਹ ਸੰਸਾਰ ਵਿੱਚ ਲਾਏ ਹੋਏ ਨੇ, ਜਾਂ ਉਹ ਖਰਾਬ ਹੋ ਚੁੱਕੇ ਨੇ, ਜਾਮ ਹੋ ਚੁੱਕੇ ਨੇ, ਕੰਮ ਨਹੀਂ ਕਰਦੇ। ਹੁਣ ਅੱਖ ਹੈ ਤੇ ਸਤਿਗੁਰੂ ਨੇ ਬਾਣੀ ਵਿੱਚ ਉਦਾਹਰਣ ਵੀ ਦਿੱਤਾ ਹੈ, ਕਿਸੇ ਦੇ ਬੰਦੇ ਦੇ ਘਰ ਦੇ ਸਾਹਮਣੇ ਖੂਹ ਹੋਵੇ ਤੇ ਉਹ ਪਿਆਸਾ ਰਵੇ, ਗੱਲ ਫੱਬਦੀ ਨਹੀਂ। ਉਹਦੇ ਘਰ ਦੇ ਸਾਹਮਣੇ ਖੂਹ ਹੈ, ਪਾਣੀ ਬਾਹਰੋਂ ਥੋੜਾ ਜਿਹਾ ਚੁੱਕ ਕੇ ਲਿਆਉਂਦਾ ਕਿਸੇ ਦੇ ਘਰੋਂ, ਢੋ ਕੇ ਉਹ ਪੀਣ ਦਾ ਕੰਮ ਦਿੰਦਾ, ਇਸ਼ਨਾਨ ਕਰਦਾ ਨਹੀਂ, ਅੱਠਵੇਂ ਦਿਨ ਕਰਦਾ। ਉਹਨੂੰ ਕਿਸੇ ਨੇ ਕਿਹਾ ਵੀ ਤੂੰ ਇਹ ਤੇਰੇ ਘਰ ਖੂਹ ਸੀ, ਤੂੰ ਉਹਦੇ ਨਾਲ ਖੂਹ ਵਿੱਚੋਂ ਤੂੰ ਪਾਣੀ ਕੱਢ ਕੇ ਖੁੱਲ੍ਹਾ ਵਰਤ, ਤੂੰ ਕਿਉਂ ਹੁੰਦਿਆਂ ਸੁਣਦਿਆਂ ਕਿਉਂ ਪਿਆਸ ਨਾਲ ਤੜਫਣਾ, ਕਿਉਂ ਗਰਮੀ ਨਾਲ ਤੜਫਣਾ। ਉਹਨੇ ਕਿਹਾ ਮੇਰੇ ਘਰ ਖੂਹ ਹੀ ਕੋਈ ਨਹੀਂ, ਮੈਂ ਕਿੱਥੋਂ ਪਾਣੀ ਲਵਾਂ, ਨਾ ਮੈਂ ਖੂਹ ਬਣਾਉਣ ਜੋਗਾ। ਤੇ ਜਿਹੜਾ ਦੱਸਣ ਵਾਲਾ ਸੀ ਉਹ ਸੀ ਉਹਦੇ ਦਾਦੇ ਦਾ ਹਾਣੀ, ਉਹਨੇ ਕਿਹਾ ਮੈਂ ਆਪ ਇੱਥੋਂ ਆਉਂਦਾ ਰਿਹਾ ਤੇਰੇ ਦਾਦੇ ਕੋਲ, ਇੱਥੇ ਖੂਹ ਹੁੰਦਾ ਸੀ ਤੁਹਾਡੇ ਘਰ, ਉਹ ਕਿੱਧਰ ਚਲਾ ਗਿਆ? ਕਹਿੰਦਾ ਇੱਥੇ ਕੋਈ ਖੂਹ ਨਹੀਂ, ਹੁਣ ਉਹ ਪੁਰਾਣਾ ਸੀ, ਉਹਨੇ ਵੇਖਿਆ ਸੀ, ਉਹਨੇ ਕਿਹਾ ਇੱਥੋਂ ਫੋਲ ਕੇ ਵੇਖ ਮਿੱਟੀ। ਜਦੋਂ ਮਿੱਟੀ ਫੋਲੀ ਤੇ ਖੂਹ ਦੇ ਕਿਨਾਰੇ ਨਿਕਲ ਆਏ। ਖੂਹ ਤਾਂ ਹੈ ਸੀ ਪਰ ਨਾ ਸਮਝੀ ਕਰਕੇ ਉਸ ਖੂਹ ਦੇ ਵਿੱਚ ਕੂੜਾ ਸਿੱਟ ਸਿੱਟ ਕੇ ਉਹਨੂੰ ਪੂਰ ਦਿੱਤਾ ਗਿਆ ਸੀ, ਬੰਦ ਕਰ ਦਿੱਤਾ ਗਿਆ ਸੀ। ਘਰ ਦਾ ਜਿਹੜਾ ਕੂੜਾ ਹੋਣਾ ਖੂਹ ਵਿੱਚ ਸਿੱਟ ਦੇਣਾ, ਘਰ ਦਾ ਜਿਹੜਾ ਕੂੜਾ ਹੋਣਾ ਖੂਹ ਵਿੱਚ ਸਿੱਟ ਦੇਣਾ ਤੇ ਪਾਣੀ ਸਹਿਜੇ ਸਹਿਜੇ ਬੰਦ ਹੋ ਗਿਆ, ਖੂਹ ਬੰਦ ਹੋ ਗਿਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਪਰਮਾਤਮਾ ਨੇ ਅੰਮ੍ਰਿਤ ਰਸ ਦਾ ਖੂਹ ਬਣਾ ਕੇ ਪਾਇਆ ਸੀ ਵੀ ਤੂੰ ਇਹਦੋਂ ਵਿੱਚੋਂ ਕੱਢ ਕੇ ਪੀਵੀਂ, ਤੇਰਾ ਜੀਵਨ ਖੁਸ਼ਹਾਲ ਰਹੇਗਾ। ਪਰ ਤੂੰ ਕੀ ਕੀਤਾ ਹੈ? ਆਪਣੇ ਜੀਵਨ ਦੇ ਵਿੱਚ ਗਲਤ ਕਰਮ ਕਰ ਕਰਕੇ, ਗਲਤ ਵਿਚਾਰਾਂ ਲੈ ਕੇ ਔਰ ਪਾਪ ਕਰਮ ਕਰ ਕਰਕੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ ਦੇ ਖੂਹ ਦੇ ਵਿੱਚ ਮਿੱਟੀ ਪਾ ਦਿੱਤੀ ਹੈ। ਉਹ ਖੂਹ ਹੁਣ ਬੰਦ ਹੋ ਗਿਆ ਤੇ ਹੁਣ ਤੈਨੂੰ ਚੇਤਾ ਵੀ ਕੋਈ ਨਹੀਂ, ਅੰਦਰ ਹੈ ਕੁਝ ਖੂਹ ਤੇਰੇ। ਫਿਰ ਪੂਰਾ ਗੁਰੂ ਉੱਥੋਂ ਲੰਘਦਾ ਤੇ ਉਹਦਾ ਹੱਥ ਧਰਾ ਦਿੰਦਾ ਉਸ ਥਾਂ ਤੇ, ਉਸ ਥਾਂ ਤੇ ਜਿੱਥੇ ਉਹਦੇ ਜੀਵਨ ਵਿੱਚ ਅੱਜ ਸ਼ਬਦ ਆਏ ਨਾ ਕਿ ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇੱਥੇ ਹੈ ਉਹ ਖੂਹ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਤੇਰੇ ਵਿੱਚ ਇੱਕ ਖੂਹ ਹੈ ਅੰਮ੍ਰਿਤ ਦਾ, ਤੂੰ ਉਹਦੇ ਵਿੱਚੋਂ ਕੱਢ ਕੇ ਪੀ, ਆਪਾਂ ਉਹਨੂੰ ਪੂਰ ਦਿੱਤਾ ਗੰਦ ਮੰਦ ਨਾਲ। ਫਿਰ ਪੂਰਾ ਗੁਰੂ ਉੱਥੋਂ ਲੰਘਦਾ ਤੇ ਸਿੱਖ ਦੀ ਇਸ ਯਤੀਮਤਾ ਤੇ ਤਰਸ ਖਾ ਕੇ ਉਹਨੂੰ ਦੱਸ ਦਿੰਦਾ ਵੀ ਇੱਥੇ ਤੇਰੇ ਸਰੀਰ ਦੇ ਵਿੱਚ, ਤੇਰੇ ਜੀਵਨ ਵਿੱਚ ਅੰਮ੍ਰਿਤ ਦਾ ਖੂਹ ਏ, ਉਹਦੇ ਵਿੱਚੋਂ ਜਿਹੜਾ ਪਾਣੀ ਨਿਕਲੇਗਾ ਉਹ ਤੇਰੇ ਜੀਵਨ ਨੂੰ ਤ੍ਰਿਪਤ ਕਰੇਗਾ। ਉੱਥੇ ਹੱਥ ਧਰਾ ਦਿੰਦਾ ਤੇ ਸਿੱਖ ਸ਼ੁਰੂ ਕਰਦਾ ਉਹਨੂੰ ਸਾਫ਼ ਕਰਨਾ, ਕੰਮ ਕਰਦਾ ਉਹਦੇ ਉੱਤੇ, ਸਹਿਜੇ ਸਹਿਜੇ ਸਾਫ਼ ਕਰਦਾ। ਫਿਰ ਸਾਧ ਸੰਗਤ ਜੀ ਨਿਕਲਦੀਆਂ ਨੇ ਉਹਦੇ ਵਿੱਚੋਂ ਪੁਰਾਣੀਆਂ ਲੀਰਾਂ ਜਿਹੜੀਆਂ ਆਪ ਹੀ ਸਿੱਟੀਆਂ ਹੁੰਦੀਆਂ ਨੇ, ਵਿੱਚੋਂ ਕਈ ਕੁਝ ਨਿਕਲਦਾ। ਆ ਕਈ ਵਾਰੀ ਅੱਧ ਕੁਝ ਜਾ ਕੇ ਕਹਿੰਦੇ ਆ ਨਾ, ਪਤਾ ਨਹੀਂ ਮਨ ਵਿੱਚੋਂ ਵਿਚਾਰ ਕਿੱਧਰੋਂ ਆਉਂਦੇ ਨੇ ਪਏ, ਕਿਤਿਓਂ ਨਹੀਂ ਆਉਂਦੇ, ਆਪ ਪਾਏ ਨੇ ਵਿੱਚ। ਜੋ ਪਾਵੇ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ, ਜੋ ਅਸੀਂ ਜੀਵਨ ਵਿੱਚ ਪਾਇਆ ਉਹਨੇ ਵਾਪਸ ਆਉਣਾ। ਹਾਂ ਕਦੀ ਕਦੀ ਇਸ ਤਰ੍ਹਾਂ ਹੁੰਦਾ ਵੀ ਜੇ ਆਦਮੀ ਅਣਗਹਿਲੀ ਕਰੇ ਨਾ, ਇਹ ਜ਼ਰੂਰ ਖਿਆਲ ਰੱਖਣਾ। ਗੁਰੂ ਸਾਹਿਬ ਨੇ ਇਹ ਵੀ ਕਿਹਾ ਵੀ ਤੂੰ ਆਪ ਕੀਤਾ ਹੈ, ਤੇ ਜੇ ਸਿੱਖ ਸੁੱਤਾ ਰਹੇ ਆਪਣੇ ਘਰ ਦਾ ਖਿਆਲ ਨਾ ਰੱਖੇ, ਤੇ ਕਈ ਵਾਰੀ ਗੁਆਂਢੀ ਵੀ ਕੂੜਾ ਪਾ ਜਾਂਦੇ ਨੇ, ਉਹਦਾ ਖਿਆਲ ਗੁਰੂ ਨੇ ਦੱਸਿਆ ਵੀ ਤੂੰ ਰੱਖਣਾ, ਉਹਦੀ ਪਹਿਰੇਦਾਰੀ ਗੁਰੂ ਨੇ ਸਿੱਖ ਨੇ ਕਰਨੀ ਏ। ਕਈ ਵਾਰੀ ਬੰਦਾ ਸੌਂ ਜਾਏ ਤੇ ਆਲਿਓ ਦੁਆਲਿਓ ਕੂੜਾ ਪਾਉਣ ਵਾਲੇ ਹੈ ਲੋਕ, ਐਸੀ ਗੱਲ ਨਹੀਂ, ਉਹਦਾ ਵੀ ਧਿਆਨ ਰੱਖਣਾ ਹੁੰਦਾ। ਫਿਰ ਪੂਰਾ ਗੁਰੂ ਉਸ ਕੂੜੇ ਨੂੰ ਕੱਢਣ ਵਿੱਚ ਸਹਾਇਤਾ ਕਰਦਾ ਸਿੱਖ ਦੀ। ਸਿੱਖ ਕਈ ਵਾਰੀ ਥੱਕ ਟੁੱਟ ਜਾਂਦਾ ਹੈ, ਕਈ ਵਾਰੀ ਅੱਕ ਜਾਂਦਾ ਹੈ, ਤੇ ਕਈ ਵਾਰੀ ਤੇ ਕਹਿੰਦਾ ਸ਼ੁਰੂ ਹੀ ਕਿਉਂ ਕਰ ਲਿਆ, ਪਹਿਲਾਂ ਬੰਦ ਚੰਗਾ ਸੀ। ਫਿਰ ਜਦੋਂ ਸਾਧ ਸੰਗਤ ਦੀ ਉਹ ਖੂਹ ਸਾਫ਼ ਹੋ ਜਾਂਦਾ ਚੰਗੀ ਤਰ੍ਹਾਂ, ਤੇ ਉਹਦੇ ਵਿੱਚੋਂ ਇੱਕ ਨਿਰਮਲ ਜਲ ਉਹਨੂੰ ਮਿਲਦਾ ਸ਼ੁਰੂ ਹੁੰਦਾ ਨਾ, ਤੇ ਫਿਰ ਉਹਦੀ ਮਿਹਨਤ ਦਾ ਮੁੱਲ ਪੈਂਦਾ ਹੈ। ਉਹਦੇ ਵਿੱਚੋਂ ਪੀਣ ਵਾਸਤੇ ਉਹਨੂੰ ਪਾਣੀ ਮਿਲਦਾ, ਨਹਾਉਣ ਵਾਸਤੇ ਪਾਣੀ ਮਿਲਦਾ, ਤੇ ਉਹਦੀ ਮਿਹਨਤ ਥਾਂ ਪੈ ਜਾਂਦੀ। ਇਸੇ ਤਰ੍ਹਾਂ ਸਾਡਾ ਜੀਵਨ ਹੈ, ਜਿੰਨਾ ਚਿਰ ਅਸੀਂ ਮਿਹਨਤ ਕਰਨੇ ਆ ਉਹਨਾਂ ਚਿਰ ਕੋਈ ਇਹ ਨਾ ਸੋਚਣਾ ਵੀ ਸਾਨੂੰ ਕੁਛ ਸੁੱਖ ਪਹਿਲਾਂ, ਪਹਿਲਾਂ ਤੇ ਮਿਹਨਤ ਹੁੰਦੀ ਇਕੱਲੀ, ਸਿੱਖੀ ਦੀ ਸ਼ੁਰੂਆਤ ਦੇ ਵਿੱਚ ਮਿਹਨਤ ਕਰਨੀ ਪੈਂਦੀ। ਪਹਿਲਾਂ ਉਹ ਜਲ ਜਿਹੜਾ ਅੰਦਰ ਭਰਿਆ ਉਹ ਬਾਅਦ ਵਿੱਚ ਨਿਕਲਦਾ ਤੇ ਬਾਅਦ ਵਿੱਚ ਮਨੁੱਖ ਨੂੰ ਮਿਲਦਾ, ਜਿਹਨੂੰ ਗਿਆਨ ਅੰਜਨ ਗੁਰਦੀਆ ਕਹਿੰਦੇ ਨੇ। ਇਸ ਤਰ੍ਹਾਂ ਹਉਮੈ ਦੇ ਰੋਗ ਜਿਹਦੇ ਨਾਲ ਸਾਡਾ ਜੀਵਨ ਸਾਰਾ ਲਿਬੜਿਆ ਹੋਇਆ, ਸਾਡੀਆਂ ਅੱਖਾਂ ਵਿੱਚ ਹਉਮੈ ਦੀ ਮਿੱਟੀ ਪਈ ਹੈ, ਅੱਖਾਂ ਸਾਡੀਆਂ ਸਾਬਤ ਨੇ ਵੇਖਣ ਵਾਲੀਆਂ, ਪਰ ਉਹਨਾਂ ਅੱਖਾਂ ਦੇ ਵਿੱਚ ਹੁਣ ਲੋੜ ਹੈ ਗੁਰੂ ਕੇ ਸ਼ਬਦ ਦੇ ਸੁਰਮੇ ਦੀ। ਮਨ ਵਿੱਚ ਜਿਉਂ ਜਿਉਂ ਗੁਰਬਾਣੀ ਜਾਂਦੀ ਹੈ, ਜਿਉਂ ਜਿਉਂ ਗੁਰੂ ਕਾ ਸ਼ਬਦ ਜਾਂਦਾ ਔਰ ਗੁਰੂ ਕੀ ਸਿੱਖਿਆ ਨੂੰ ਸਿੱਖ ਧਾਰਨ ਕਰਦਾ, ਉਹਦੇ ਵਿੱਚੋਂ ਕੀ ਮਿਲਦਾ? ਕਹਿੰਦੇ ਗਿਆਨ ਅੰਜਨ ਗੁਰ ਦੀਆ, ਪੂਰੇ ਗੁਰੂ ਨੇ ਗਿਆਨ ਦਾ ਸੁਰਮਾ, ਨਾਮ ਦਾ ਸੁਰਮਾ, ਸ਼ਬਦ ਦਾ ਸੁਰਮਾ ਸਿੱਖ ਦੀਆਂ ਅੱਖਾਂ ਵਿੱਚ ਪਾਇਆ। ਉਹਦੇ ਨਾਲ ਕੀ ਹੋਇਆ? ਅਗਿਆਨ ਅੰਧੇਰ ਵਿਨਾਸ਼। ਉਹਦੇ ਅੰਦਰ ਜਿਹੜਾ ਬੇਵਿਸ਼ਵਾਸੀ ਦਾ ਹਨੇਰਾ ਸੀ ਨਾ, ਭਰਮ ਦਾ ਹਨੇਰਾ ਸੀ, ਉਹ ਸਾਰਾ ਮਿੱਟ ਗਿਆ। ਇੱਥੇ ਹੁਣ ਉਦਾਹਰਨਾਂ ਦੇਣੀਆਂ ਪੈਣਗੀਆਂ ਚਾਨਣ ਤੇ ਹਨੇਰੇ ਦੀਆਂ। ਅਸਲ ਵਿੱਚ ਚਾਨਣ ਦੇ ਇੱਥੇ ਅਰਥ ਨੇ ਗੁਰੂ ਤੇ ਭਰੋਸਾ, ਤੇ ਹਨੇਰੇ ਦੇ ਅਰਥ ਨੇ ਸਾਧ ਸੰਗਤ ਜੀ ਗੁਰੂ ਤੇ ਬੇਭਰੋਸਗੀ। ਪਰ ਇਹ ਵੀ ਖਿਆਲ ਰੱਖਣਾ, ਸਿੱਧਾ ਭਰੋਸਾ ਨਹੀਂ ਜਾਗਦਾ। ਮੈਂ ਸਵੇਰੇ ਪੂਰਾ ਵਿਸ਼ਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਭਰੋਸੇ ਨੂੰ ਪੈਦਾ ਕਰਨ ਲਈ ਸਮਾਂ ਲੱਗਦਾ, ਇਕੱਲੀ ਗੱਲੀ ਬਾਤੀ ਭਰੋਸਾ ਨਹੀਂ ਪੈਦਾ ਹੁੰਦਾ। ਗੱਲਾਂ ਨਾਲ ਤੇ ਦੁਨੀ ਚੰਦ ਵੀ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਗੁਰੂ ਨੇ, ਉਸੇ ਤਰ੍ਹਾਂ ਹੀ ਭਾਈ ਬਚਿੱਤਰ ਸਿੰਘ ਵੀ ਕਹਿੰਦਾ ਸੀ। ਪਰ ਜਦੋਂ ਵਕਤ ਆਇਆ ਨਾ, ਸਮਾਂ ਆਇਆ, ਉਹਨਾਂ ਵਿੱਚ ਫਰਕ ਪੈ ਗਿਆ। ਦੋਵਾਂ ਵਿੱਚ ਕਹਿੰਦੇ ਦੋਵੇਂ ਇੱਕੋ ਗੱਲ ਸਨ। ਫਰਕ ਸਿਰਫ ਇੰਨਾ ਸੀ ਸਾਧ ਸੰਗਤ ਜੀ ਕਿ ਭਾਈ ਬਚਿੱਤਰ ਸਿੰਘ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲਈ ਸੀ, ਇਸ ਕਰਕੇ ਉਹ ਡੋਲੇ ਨਹੀਂ। ਪਰ ਦੁਨੀ ਚੰਦ ਨੇ ਅੰਮ੍ਰਿਤ ਨਹੀਂ ਸੀ ਛਕਿਆ, ਜਿਸ ਕਰਕੇ ਮੌਕੇ ਤੇ ਆ ਕੇ ਦੌੜ ਗਿਆ, ਭੱਜ ਗਿਆ। ਉਹਦੇ ਨਾਂ ਤੋਂ ਹੀ ਇਹ ਸਿੱਧ ਹੁੰਦਾ ਵੀ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ, ਦੁਨੀ ਚੰਦ ਨਾਮ ਹੀ ਤਾਂ ਸੀ। ਇਹ ਕਾਰਨ ਸੀ। ਅਸੀਂ ਕਈ ਵਾਰੀ ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਜਦੋਂ ਕਸਵੱਟੀ ਆਉਂਦੀ ਤੇ ਗੁਰੂ ਸਹਾਇਤਾ ਕਰਦਾ ਜਿਨ੍ਹਾਂ ਨੇ ਗੁਰੂ ਕੇ ਅੰਮ੍ਰਿਤ ਦੀ ਦਾਤ ਲਈ ਏ, ਤੇ ਬਾਕੀਆਂ ਦਾ ਜਿਹੜਾ ਅੰਦਰ ਕਮਜ਼ੋਰ ਹੁੰਦਾ ਉਸ ਵੇਲੇ। ਇਸ ਕਰਕੇ ਕਹਿੰਦੇ ਪੂਰੇ ਗੁਰੂ ਨੇ ਆਪਣੀ ਸਿੱਖਿਆ ਔਰ ਨਾਮ, ਇਹਦਾ ਸੁਰਮਾ ਸਿੱਖ ਦੀਆਂ ਅੱਖਾਂ ਵਿੱਚ ਪਾ ਦਿੱਤਾ। ਉਹਨਾਂ ਅੱਖਾਂ ਨਾਲ ਉਹਨੂੰ ਆਪਣਾ ਜੀਵਨ ਸਾਫ਼ ਸਾਫ਼ ਦਿਸਣ ਲੱਗ ਪਿਆ ਔਰ ਕਰਨ ਵਾਲੇ ਕੰਮ ਦੀ ਸਮਝ ਆ ਗਈ। ਹਜ਼ੂਰ ਕਹਿੰਦੇ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪੂਰੇ ਗੁਰੂ ਨੇ ਨਾਮ ਦੀ ਦਾਤ ਦਿੱਤੀ ਤੇ ਪ੍ਰਭੂ ਦੀ ਕਿਰਪਾ ਨਾਲ ਸੰਤ ਨਾਲ ਭੇਟ ਹੋਈ, ਗੁਰਮੁਖ ਨਾਲ ਭੇਟ ਹੋਈ। ਇਹ ਸਿੱਖ ਦੀ ਸੰਗਤ ਦਾ ਜ਼ਿਕਰ ਕਰ ਰਹੇ। ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਨਾਮ ਦੀ ਦਾਤ ਦਿੱਤੀ, ਗਿਆਨ ਦਾ ਸੁਰਮਾ ਪਾਇਆ, ਤੇ ਉਹਦੇ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਨੇ ਨਾਮ ਦੀ ਦਾਤ ਸਿੱਖ ਦੀ ਝੋਲੀ ਵਿੱਚ ਪਾ ਦਿੱਤੀ। ਬਾਅਦ ਵਿੱਚ ਉਹਨੂੰ ਗੁਰਮੁਖਾਂ ਦੀ ਸੰਗਤ ਮਿਲੀ, ਉਸ ਸੰਗਤ ਦੇ ਦੁਆਰਾ ਉਹਨੇ ਉਸ ਨਾਮ ਦੀ ਕਮਾਈ ਕੀਤੀ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਤੇ ਮਨ ਦੇ ਵਿੱਚ ਪ੍ਰਕਾਸ਼, ਮਨ ਵਿੱਚ ਹੋਸ਼ ਆ ਗਈ, ਇੱਕ ਜਾਗ ਆ ਗਈ। ਫਿਰ ਇਸ ਗਿਆਨ ਦੁਆਰਾ, ਇਸ ਬਖਸ਼ਿਸ਼ ਦੇ ਹੋਰ ਕੀ ਸਿੱਟੇ ਨਿਕਲਦੇ ਨੇ, ਉਹਦਾ ਜ਼ਿਕਰ ਅੱਗੇ ਸਤਿਗੁਰੂ ਕਰ ਰਹੇ ਨੇ। ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ। ਕਦੀ ਕਦੀ ਕਿਸੇ ਨੂੰ ਦੂਜੇ ਦੀ ਅੱਖ ਦੁਆਰਾ ਵੇਖਣਾ ਪੈਂਦਾ ਹੈ। ਜਿਵੇਂ ਇੱਕ ਆਦਮੀ ਰੁੱਖ ਤੇ ਨਹੀਂ ਚੜ੍ਹ ਸਕਦਾ ਤੇ ਇੱਕ ਰੁੱਖ ਦੇ ਉੱਤੇ ਚੜ੍ਹਿਆ, ਉਹ ਨੀਚੇ ਵਾਲਾ ਉਹਨੂੰ ਪੁੱਛ ਲੈਂਦਾ ਵੀ ਦੂਰ ਵੇਖ ਕਿਵੇਂ ਦਾ ਰਸਤਾ ਹੈ। ਧਰਮ ਦੇ ਮਾਰਗ ਤੇ ਗੁਰਮੁਖਾਂ ਦੀ ਸੰਗਤ ਦਾ ਇਹ ਲਾਭ ਹੈ ਵੀ ਸਾਡੇ ਨਾਲ ਦੇ ਜਿਹੜੇ ਸਾਡੇ ਤੋਂ ਅੱਗੇ ਵੇਖ ਸਕਦੇ ਨੇ, ਉਹ ਸਾਨੂੰ ਕੁਝ ਨਾ ਕੁਝ ਰਾਹ ਦੱਸ ਸਕਦੇ, ਪਤਾ ਲੱਗ ਸਕਦੇ। ਸੰਗਤ ਦਾ ਇਹ ਲਾਭ ਹੈ। ਇਹ ਕੋਈ ਗੁਰੂ ਧਾਰਨ ਕਰਨ ਵਾਲੀ ਗੱਲ ਨਹੀਂ। ਸਾਡੇ ਸੱਜਣ ਕਈ ਵਾਰੀ ਘਬਰਾ ਜਾਂਦੇ ਨੇ ਵੀ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਕੀਤਿਆਂ ਕਹਿੰਦੇ ਤੇ ਗੁਰੂ ਮੰਨਣ ਲੱਗ ਪਏ ਇਹਨਾਂ ਨੂੰ। ਗੁਰੂ ਨਹੀਂ ਇਹਦੇ ਵਿੱਚ, ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਇਹ ਤਾਂ ਸਾਧ ਸੰਗਤ ਸਿਰਫ ਸੰਗਤ ਹੈ, ਤੇ ਉਹ ਵੀ ਗੁਰੂ ਦਾ ਰੂਪ, ਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਰਕਤਾਂ ਉਹਨਾਂ ਵਿੱਚ ਵਰਤੀਆਂ ਨੇ, ਉਹਨਾਂ ਦੇ ਕੰਮ ਕਰਦੇ ਨੇ। ਇਸੇ ਤਰ੍ਹਾਂ ਜੇ ਕੋਈ ਵੀ ਆਪਾਂ ਕੰਮ ਕਰੀਏ ਤੇ ਜੇ ਕੋਈ ਆਦਮੀ ਇਸ ਤਰ੍ਹਾਂ ਦਾ ਮਿਲ ਪਏ, ਜਿਹੜਾ ਕਾਰੋਬਾਰ ਅਸੀਂ ਕਰਨੇ ਆ, ਮੰਨ ਲਓ ਇੱਕ ਗੱਡੀਆਂ ਦਾ ਮਕੈਨਿਕ ਹੈ, ਉਹਨੇ ਨਵੀਂ ਦੁਕਾਨ ਖੋਲ੍ਹੀ ਤੇ ਕੋਈ ਇਸ ਤਰ੍ਹਾਂ ਦੀ ਗੱਡੀ ਵਿੱਚ ਨੁਕਸ ਆ ਗਿਆ ਵੀ ਉਹਨੂੰ ਸਮਝ ਨਹੀਂ ਆਉਂਦੀ, ਉਹ ਫਿਰ ਕੀ ਕਰੇਗਾ? ਆਪਣੇ ਨਾਲ ਦਾ ਜਿਹੜਾ ਮਕੈਨਿਕ ਹੈ, ਜਿਹੜਾ 20-25 ਸਾਲ ਤੋਂ ਗੱਡੀਆਂ ਦਾ ਕੰਮ ਕਰਦਾ, ਉਹਦੀ ਸਲਾਹ ਲਏਗਾ ਵੀ ਇਹਦੇ ਵਿੱਚ ਕਿੱਥੇ ਨੁਕਸ ਹੈ। ਜੇ ਉਹ ਸਲਾਹ ਲੈ ਕੇ ਕਰੇਗਾ ਤੇ ਕਾਮਯਾਬ ਹੋ ਜਾਏਗਾ, ਤੇ ਜੇ ਹੰਕਾਰ ਵਿੱਚ ਇਕੱਲਾ ਸਿਰ ਡਾਈ ਜਾਏਗਾ ਤੇ ਉਹਦੀ ਦੁਕਾਨ ਇੱਕ ਦਿਨ ਬੰਦ ਹੋ ਜਾਣੀ। ਇਸੇ ਤਰ੍ਹਾਂ ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਤੁਰਦੇ ਨੇ ਸਿੱਖੀ ਵਿੱਚ, ਉਹ ਕਾਮਯਾਬ ਹੋ ਜਾਂਦੇ ਨੇ। ਤੇ ਜਿਹੜੇ ਚਾਰ ਅੱਖਰਾਂ ਦੇ ਉੱਤੇ ਆਸਰਾ ਕਰਕੇ ਹੰਕਾਰੀ ਹੋ ਜਾਂਦੇ ਨੇ ਉਹ ਸਾਧ ਸੰਗਤ ਬਸ ਭੁੱਖੇ ਮੁੱਲਾਂ ਘਰੇ ਮਸੀਤ ਉਹ ਉੱਥੇ ਰਹਿ ਜਾਂਦੇ। ਇਸ ਕਰਕੇ ਕਹਿੰਦੇ ਕਿ ਸੰਤ ਸੰਗ ਗੁਰਮੁਖਾਂ ਦੀ ਸੰਗਤ ਦੇ ਅੰਦਰ ਅੰਤਰ ਪ੍ਰਭ ਡੀਠਾ ਅੰਦਰੋਂ ਵੇਖ ਲਿਆ ਉਹਨਾਂ ਨੇ, ਕਿਉਂਕਿ ਆਮ ਤੌਰ ਤੇ ਸੰਸਾਰ ਬਾਹਰੋਂ ਲੱਭਦਾ ਰਹਿੰਦਾ, ਬਾਹਰ ਜਾਂਦਾ ਰਹਿੰਦਾ ਹੈ, ਬਾਹਰੋਂ ਖੋਜ ਕਰਦਾ ਰਹਿੰਦਾ, ਕੋਈ ਕਿਸੇ ਦਿਸ਼ਾ ਵਿੱਚ ਉਹਨੂੰ ਮੰਨਦਾ, ਕੋਈ ਜੰਗਲ ਵਿੱਚ ਉਹਨੂੰ ਮੰਨ ਲੈਂਦਾ, ਕੋਈ ਕਿਸੇ ਥਾਂ ਤੇ। ਉਹ ਤਾਂ ਥਾਵਾਂ ਕੇਵਲ ਤਾਂ ਸਨ, ਵੇਖੋ ਭਾਵੇਂ ਆਦਮੀ ਸ਼ੀਸ਼ਾ ਵੇਖੇ, ਸ਼ੀਸ਼ਾ ਹੈ ਤੇ ਬਾਹਰ, ਪਰ ਵਰਤੋਂ ਤਾਂ ਉਹਦੀ ਆਪਣਾ ਮੂੰਹ ਵੇਖਣ ਵਾਸਤੇ ਕੀਤੀ ਜਾਂਦੀ ਹੈ ਨਾ। ਜਿਹੜੇ ਧਾਰਮਿਕ ਅਸਥਾਨ ਨੇ ਉਹ ਪੂਜਨੀਕ ਨੇ, ਉਹਨਾਂ ਦੀ ਲੋੜ ਹੈ, ਪਰ ਉੱਥੇ ਜਾ ਕੇ ਵੀ ਉਹ ਸ਼ੀਸ਼ੇ ਵਰਗੇ ਨੇ, ਉਹਦੇ ਵਿੱਚ ਅਸੀਂ ਆਪਣਾ ਆਪ ਵੇਖਣਾ ਹੁੰਦਾ। ਸ਼ੀਸ਼ਾ ਵੀ ਤਾਂ ਕੰਮਦਾ ਜਿਹਨੂੰ ਵੇਖ ਕੇ ਸਾਨੂੰ ਆਪਣਾ ਚਿਹਰਾ ਦਿਸ ਪਏ ਤੇ ਅਸੀਂ ਆਪਣੇ ਚਿਹਰੇ ਨੂੰ ਸੁਧਾਰ ਲਈਏ। ਧਾਰਮਿਕ ਅਸਥਾਨ ਵੀ ਉਹੀ ਕੰਮਦਾ ਹੈ ਜਿਸ ਥਾਂ ਤੇ ਜਾ ਕੇ ਸਾਨੂੰ ਆਪਣਾ ਆਪ ਦਿਸ ਪਏ ਵੀ ਅਸੀਂ ਕਰ ਕੀ ਰਹੇ ਹਾਂ, ਕਿਹੜੇ ਰਾਹ ਤੇ ਜਾ ਰਹੇ ਹਾਂ। ਸਿਰਫ ਉਹਨਾਂ ਦੀ ਤਾਂ ਲੋੜ ਹੈ, ਸਵਾਰਨਾ ਤੇ ਆਪਣੇ ਆਪ ਨੂੰ ਹੈ। ਇਸ ਕਰਕੇ ਉਹ ਧਾਰਮਿਕ ਅਸਥਾਨ ਚੰਗੇ ਹਨ, ਪਰ ਸਿਰਫ ਉਹ ਬੰਦੇ ਨੂੰ ਆਪਣੀ ਖਬਰ ਦਿੰਦੇ ਨੇ ਤੂੰ ਕਿਹੜੀ ਰਾਹ ਤੇ ਜਾ ਰਹੇ। ਤੇ ਜੇ ਅਸੀਂ ਉੱਥੇ ਜਾ ਕੇ ਮੇਲਿਆਂ ਦੀ ਬਿਰਤੀ ਵਿੱਚ ਜਾਣਾ ਹੈ ਫਿਰ ਉਸ ਧਾਰਮਿਕ ਅਸਥਾਨਾਂ ਤੋਂ ਕੁਝ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਕਹਿੰਦੇ ਕਿ ਗੁਰਮੁਖਾਂ ਦੀ ਸੰਗਤ ਵਿੱਚ ਬੰਦੇ ਨੂੰ ਆਪਣਾ ਆਪ ਦਿਸ ਪੈਂਦਾ ਹੈ ਕਿ ਮੇਰੇ ਜੀਵਨ ਵਿੱਚ ਕਿੱਥੇ ਕਿੱਥੇ ਨੁਕਸ ਨੇ, ਮੈਂ ਕਿੱਥੇ ਕਿੱਥੇ ਗਲਤੀ ਕਰ ਰਿਹਾ। ਉਸ ਥਾਂ ਤੇ ਸੰਤ ਸੰਗ ਅੰਤਰ ਪ੍ਰਭ ਡੀਠਾ, ਜਦੋਂ ਆਪਣਾ ਆਪ ਵੇਖਿਆ ਨਾ, ਆਪਣੇ ਨੁਕਸ ਦਿਸੇ, ਪਤਾ ਲੱਗਾ ਕਿੱਥੇ ਕਿੱਥੇ ਮੈਂ ਗਲਤੀ ਕਰ ਰਿਹਾ, ਉਹਨੂੰ ਗੁਰਮੁਖਾਂ ਦੀ ਸੰਗਤ ਵਿੱਚ ਸੁਧਾਰਿਆ ਗਿਆ, ਠੀਕ ਕੀਤਾ ਗਿਆ। ਤੇ ਉਸ ਤੋਂ ਬਾਅਦ ਕਹਿੰਦੇ ਨਾਮ ਪ੍ਰਭੂ ਕਾ ਲਾਗਾ ਮੀਠਾ, ਫਿਰ ਨਾਮ ਮਿੱਠਾ ਲੱਗਣ ਲੱਗ ਪਿਆ। ਜਿਵੇਂ ਸਰੀਰ ਰੋਗੀ ਹੋਵੇ, ਪ੍ਰਸ਼ਾਦਾ ਵੀ ਕੌੜਾ ਲੱਗਦਾ ਅੰਮ੍ਰਿਤ ਵਰਗਾ, ਇਸ ਤਰ੍ਹਾਂ ਅੰਦਰ ਰੋਗੀ ਹੋਵੇ ਤੇ ਗੁਰਬਾਣੀ ਵੀ ਕੌੜੀ ਲੱਗਦੀ ਹੈ। ਜਦੋਂ ਗੁਰੂ ਵੈਦ ਦੀ ਸੰਗਤ ਵਿੱਚ ਪੂਰੇ ਸਤਿਗੁਰੂ ਨੇ ਸਿੱਖ ਦੇ ਅੰਦਰੋਂ ਰੋਗ ਕੱਢ ਦਿੱਤੇ ਨਾ, ਤੇ ਉਹ ਇਨਾਮ ਜਿਹੜਾ ਪਹਿਲਾਂ ਜਪਦਾ ਸੀ ਤੇ ਕੌੜਾ ਲੱਗਦਾ ਸੀ, ਕਈ ਵਾਰੀ ਬਾਣੀ ਉਹਨੂੰ ਇੰਨਾ ਆਨੰਦ ਨਹੀਂ ਸੀ ਦਿੰਦੀ, ਪਰ ਪੂਰੇ ਗੁਰੂ ਨੇ ਰਹਿਮਤ ਕਰ ਦਿੱਤੀ। ਉਸ ਥਾਂ ਤੇ ਆ ਕੇ ਕਹਿੰਦੇ ਕਿ ਅਕਾਲ ਪੁਰਖ ਦਾ ਜੋ ਨਾਮ ਹੈ ਮਿੱਠਾ ਲੱਗਣ ਲੱਗ ਪਿਆ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਇਸ ਤੋਂ ਅੱਗੇ ਗਿਆਨ ਦੀਆਂ ਭੂਮਿਕਾਵਾਂ ਨੇ, ਖਿਆਲ ਰੱਖ, ਇਹਦਾ ਕੋਈ ਅੰਤ ਨਹੀਂ। ਆਮ ਸਾਡੇ ਵਰਗੇ ਆਦਮੀ ਵਾਸਤੇ ਇੱਥੋਂ ਤੱਕ ਗਿਆਨ ਬੜਾ ਹੈ, ਗੁਰੂ ਕੋਲੋਂ ਗਿਆਨ ਲਿਆ, ਨਾਮ ਜਪਿਆ ਤੇ ਅੰਦਰ ਉਹਨੇ ਰਸ ਮਾਣ ਲਿਆ, ਆਮ ਇੱਥੋਂ ਤੱਕ ਠੀਕ ਹੈ। ਪਰ ਅੱਗੇ ਵਿਆਖਿਆ ਤਾਂ ਕੀਤੀ ਵੀ ਉਸ ਜਿਹੜੇ ਨਾਮ ਜਪਣ ਵਾਲੇ ਮਨੁੱਖ ਦੇ ਸਾਹਮਣੇ ਕਈ ਭੂਮਿਕਾਵਾਂ ਆਉਣਗੀਆਂ, ਕਿਤੇ ਉਹ ਇਹਨਾਂ ਨੂੰ ਵੇਖ ਕੇ ਭਰਮ ਵਿੱਚ ਨਾ ਪੈ ਜਾਵੇ ਵੀ ਕੀ ਨੇ। ਉਹਨਾਂ ਦਾ ਉਲੇਖ ਤਾਂ ਕਰਦੇ ਨੇ ਜਿਹੜੇ ਇਸ ਤੋਂ ਇਸ ਤੱਕ ਚਲੇ ਗਏ, ਭਾਵੇਂ ਉਹ ਕੁਝ ਨਹੀਂ ਜਾਣਦੇ, ਪਰ ਉਹਨਾਂ ਦੇ ਅੱਗੇ ਵਿਸ਼ਾਲ ਗਿਆਨ ਦਾ ਭੰਡਾਰ ਖੁੱਲਣਾ ਸ਼ੁਰੂ ਹੋ ਜਾਏਗਾ। ਉਹਦੇ ਵਿੱਚ ਕੀ ਹੋਵੇਗਾ, ਕਹਿੰਦੇ ਸਗਲ ਸਮਗਰੀ ਇੱਕ ਸਘਟ ਮਾਹੇ। ਐਸਾ ਗੁਰਮੁਖ ਜਿਹੜਾ ਇਸ ਥਾਂ ਤੇ ਪਹੁੰਚ ਜਾਂਦਾ ਨਾ, ਉਹ ਫਿਰ ਵੇਖ ਕੇ ਹੈਰਾਨ ਹੋ ਜਾਂਦਾ। ਕੀ ਵੇਖਦਾ? ਆ ਜਿੰਨੀ ਸਮੱਗਰੀ ਹੈ ਨਾ ਬ੍ਰਹਿਮੰਡ ਵਿੱਚ, ਸੂਰਜ, ਚੰਦਰਮਾ, ਤਾਰੇ, ਇੰਨੇ ਲੱਖਾਂ ਜੀਵ, ਰੁੱਖ ਬਿਰਖ, ਬੜਾ ਕੁਝ, ਇੱਕ ਸਘਟ ਮਾਏ ਤੇ ਸਾਰੀ ਇੱਕੋ ਸਰੀਰ ਦੇ ਵਿੱਚ ਹੀ ਭਰੀ ਹੋਈ, ਉਹਦੇ ਕੇਂਦਰ ਇੱਥੇ ਸਰੀਰ ਦੇ ਵਿੱਚ ਹੀ ਨੇ। ਇੱਥੋਂ ਉਹਨਾਂ ਨੂੰ ਖਿੱਚਿਆ ਜਾ ਸਕਦਾ। ਉਹ ਇਹ ਵੇਖ ਕੇ ਹੈਰਾਨ ਹੋ ਜਾਂਦਾ ਕਿ ਸਗਲ ਸਮੱਗਰੀ, ਜਿੰਨੀਆਂ ਸਮੱਗਰੀਆਂ ਨੂੰ ਅਸੀਂ ਇਸ ਸਰੀਰ ਨਾਲ ਭੱਜ ਭੱਜ ਕੇ ਬਾਹਰੋਂ ਫੜਦੇ ਫਿਰਨੇ ਆ, ਉਹ ਤੇ ਇਹਦੇ ਵਿੱਚ ਹੀ ਨੇ, ਇਹਨੂੰ ਪਤਾ ਨਹੀਂ ਲੱਗਦਾ ਪਹਿਲਾਂ। ਇਸ ਕਰਕੇ ਕਹਿੰਦੇ ਸਾਰੀਆਂ ਸਮੱਗਰੀਆਂ ਇੱਕ ਸਘਟ ਮਾਹੇ, ਪਰ ਕਹਿੰਦੇ ਅਨੇਕ ਰੰਗ ਨਾਨਾ ਦ੍ਰਿਸ਼ਟਾਹੇ, ਨਾਨਾ ਦੇ ਅਰਥ ਨੇ ਕਈ ਪ੍ਰਕਾਰ, ਪਰ ਇਹ ਵੱਖਰੇ ਵੱਖਰਾ ਲੱਗਦਾ ਸਾਰਾ ਕੁਝ, ਵਿਖਰੇਵਾਂ ਲੱਗਦਾ ਦ੍ਰਿਸ਼ਟੀ ਕਰਕੇ। ਤਾਂ ਫਿਰ ਸਤਿਗੁਰੂ ਅੱਗੇ ਹੋਰ ਬਚਨ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ਼ਕਾ ਬਿਸਰਾਮ। ਅੰਮ੍ਰਿਤ ਸ਼ਬਦ ਬੜੀ ਵਾਰੀ ਬਾਣੀ ਵਿੱਚ ਆਇਆ, ਜਦੋਂ ਸਿੱਖ ਅੰਮ੍ਰਿਤ ਛਕਦਾ ਉਹਨੂੰ ਵੀ ਅੰਮ੍ਰਿਤ ਕਿਹਾ ਜਾਂਦਾ। ਬਾਹਰੋਂ ਸਿੱਖ ਦੇ ਮੂੰਹ ਵਿੱਚ ਚੁਲੇ ਪਾਏ ਜਾਂਦੇ ਨੇ, ਨੇਤਰਾਂ ਵਿੱਚ ਪਾਏ ਜਾਂਦੇ, ਸੀਸ ਵਿੱਚ ਪਾਏ ਜਾਂਦੇ, ਅੰਮ੍ਰਿਤ ਛਕਾਇਆ ਜਾਂਦਾ। पर उस अमृत नूं साध संगत दी परत के सिख ने रोज बनाउणा हुंदा अपने जीवन विच। ओ बाणी पढ़ के जिवें ओ बाटा सी खंडा सी इत्थे ध्यान दे खंडे दे नाल अपने सुरत दे खंडे दे नाल अपने शरीर दे विच ओनू बाणी पढ़ के फिर तैयार करना हुंदा रोज। और सहजे सहजे एक अमृत अंदर है जिहदे तक पहुंचना है, जिहनू सतगुरु कहिंदे कि नौ निध अमृत प्रभ का नाम, वाहिगुरु दे नाम रूपी अमृत तेरे अंदर है, ओदी तू अंदरों खोज करनी है। और गुरु नानक सच्चे पातशाह जी नू किसे ने पुछया सी कि महाराज ये जगत क्यों बनाया रब ने, ये मनुख क्यों पैदा किते ने, ये की काम करन वास्ते इत्थे आए ने। ते सतगुरु ने उथे जवाब दिता है, हजूर कहिंदे जिस जल निध कारण तुम जग आए, सो अमृत गुर पाही जियो। इत्थे सारे मनुख तां आए ने कि अमृत दी खोज कर सकन। सतगुरु ने साफ दस दिता सी क्यों आए, जिस जल निध कारण तुम जग आए, जिस अमृत नूं पीण लई तुसी दुनिया विच आए हो, सो अमृत गुर पाही जियो। ओ अमृत पूरे गुरु दे कोल है। ओ किवें मिलदा, कहिंदे छोड़ो वेस भेख चतुराई, दुबदा ए फल नाही जियो। कहिंदे कल्ले वेसां तक सीमित ना रहना, भेखां तक सीमित ना रहना, चतुराई नूं छड्ड देना, दुबदा विच ना रहना, नहीं ते अमृत दा फल तुहानूं नहीं मिलेगा। फिर किवें मिलेगा, कहिंदे मन रे थिर रहो मत कत जाही जियो। हे मेरे मन, इस अमृत नूं पीण वास्ते तू स्थिर हो, टिकण दी जाच सिख, थिर रहो मत कत जाही जियो। क्योंकि हजूर कहिंदे बाहर ढूंढत बहुत दुख पावै, बाहरों लभ लभ के तू बड़ा दुखी होया, बाहरों तू सुख लभदा रहा ज्यों सारा जीवन। बाहर ढूंढत बहुत दुख पावै, घर अमृत घट माही जियो। ये अमृत रूपी जेड़ा घाट है ना, तेरे ही शरीर दे विच है। इस करके कहिंदे नौ निध अमृत प्रभ का नाम, देही मह, देही दा अर्थ है शरीर, देही मह इसका विश्राम, एदा विश्राम एदा टिकाणा तेरे शरीर दे विच है। हुण गुरबाणी विच वेखो शब्द आउणगे कि इस देही विच मैं पंच चोर वसां। आम तौर ते सानू भी पुछया जाए भी तुहाडे शरीर विच की है, कई प्रकार की व्याख्या कि जल की भीत, पवन का थंबा, रक्त बूंद का गारा, हाड़ मास नाड़ी को पिंजर पंखी बसा बेचारा। नाड़िया दा जे एक्सरे करान जाओ टेस्ट विच यही आएगा, नाड़िया ने, हड्डिया ने, मास से मजा है, यही दिसेगा। पूछा जाए तुहाडे शरीर विच किते अमृत है, असी कहांगे नहीं, क्योंकि असी ओनू लभिया ही नहीं। जेड़ी चीज लभी वह प्रगट हो जाती है। असी हुण तक शरीर विचों काम ही लभिया ते काम प्रगट हो जाता है। हुण तक शरीर विचों क्रोध ही लभिया, लोभ लभिया, हंकार मिल जाता ना विचों सारा कुछ। जो ब्रह्मंडे सोई पिंडा, जो खोजै सो पावै। जेड़ी चीज की खोज करांगे जीवन विचों वध जाएगी, ज्यादा हो जाएगी। जिहदी खोज बंद कर देंगे वह चीज बंद हो जाएगी, खत्म हो जाएगी। इस तरह का जीवन है, ਉਹ ਨਹੀਂ ਖੁੱਲੇਗੀ ਇਸ ਜੀਵਨ ਵਿੱਚ। ਜਿਹਨੂੰ ਅਸੀਂ ਖੋਲਦੇ ਹਾਂ ਉਹ ਚੀਜ਼ਾਂ ਖੁੱਲ ਜਾਂਦੀਆਂ, ਉਹਦਾ ਫਿਰ ਅਭਿਆਸ ਵੱਧਦਾ ਜਾਂਦਾ, ਤੇ ਜਿਹੜੀ ਚੀਜ਼ ਨੂੰ 100 ਵਾਰੀ ਕਰ ਲਈ ਉਹ ਆਪਣੇ ਆਪ ਫਿਰ ਉਹ ਸਟਾਰਟਿੰਗ ਹੋ ਜਾਂਦੀ, ਆਪਣੇ ਆਪ ਚੱਲਣ ਲੱਗ ਪੈਂਦੀ। ਇਸ ਤਰ੍ਹਾਂ ਕਹਿੰਦੇ ਕਿ ਇਹਦੇ ਵਿੱਚ ਹੈ ਤਾਂ ਸਹੀ ਅੰਮ੍ਰਿਤ, ਪਰ ਇਸ ਦੁਨੀਆਂ ਵਿੱਚ ਅੰਮ੍ਰਿਤ ਨੂੰ ਕੱਢਣ ਦੀ ਗੱਲ ਹੀ ਨਹੀਂ ਚੱਲਦੀ। ਇਸ ਦੁਨੀਆਂ ਵਿੱਚ ਲੋਭ ਕੱਢਣ ਦੀ ਗੱਲ ਚੱਲਦੀ, ਸਰੀਰ ਵਿੱਚ ਚਤੁਰਾਈ ਕੱਢਣ ਦੀ ਗੱਲ ਚੱਲਦੀ ਹੈ, ਵਾਸ਼ਨਾ ਕੱਢਣ ਦੀ, ਕ੍ਰੋਧ ਦੀ, ਹੰਕਾਰ ਦੀ ਗੱਲ ਚੱਲਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚੋਂ ਅੰਮ੍ਰਿਤ ਖੋਜਿਆ ਉਹਨਾਂ ਨੂੰ ਮਿਲਿਆ, ਤੇ ਜਿਨ੍ਹਾਂ ਖੋਜ ਨਹੀਂ ਕੀਤੀ ਉਹਨਾਂ ਨੂੰ ਮਿਲਣ ਦੀ ਕੀ ਸੰਭਾਵਨਾ ਹੈ। ਇਸ ਕਰਕੇ ਕਹਿੰਦੇ ਦੇਹੀ ਮੈਂ ਇਸ਼ਕਾ ਵਿਸਰਾਮ। ਇਸ ਤੋਂ ਅੱਗੇ ਫਿਰ ਹੋਰ ਕਹਿੰਦੇ ਹਨ, ਹਜ਼ੂਰ ਕਹਿੰਦੇ ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਕਹਿੰਦੇ ਉਸ ਥਾਂ ਤੇ ਜਦੋਂ ਕੋਈ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ, ਇੱਕ ਸੁਨ ਸਮਾਧੀ ਯਾਨੀ ਕਿ ਮਨ ਦਾ ਟਿਕਾਅ ਉਹਨੂੰ ਮਿਲ ਜਾਂਦਾ ਹੈ। ਪਹਿਲਾਂ ਉਹਨੂੰ ਮਨ ਜੋੜਨਾ ਪੈਂਦਾ, ਜੁੜਦਾ ਨਹੀਂ, ਪਰ ਜਦੋਂ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਮਨ ਨੂੰ ਉਹਦੀ ਖੁਰਾਕ ਮਿਲ ਜਾਂਦੀ, ਥਾਂ ਥਾਂ ਸਾਰੀਆਂ ਸਰੀਰ ਦੀਆਂ ਸ਼ਕਤੀਆਂ ਖਲੋ ਜਾਂਦੀਆਂ, ਰੱਜ ਜਾਂਦੀਆਂ। ਜਿਵੇਂ ਬੱਚੇ ਨੂੰ ਦੁੱਧ ਪਿਆ ਦਿਓ, ਉਹ ਸੌਂ ਜਾਏਗਾ ਉਸੇ ਥਾਂ। ਜੇ ਉਹ ਭੁੱਖਾ ਹੈ, ਉਹਨੂੰ ਭਾਵੇਂ ਤੁਸੀਂ ਜਿੰਨੇ ਮਰਜ਼ੀ ਖਿਡੌਣੇ ਦਿਓ, ਭੁੱਖ ਦੇ ਕਾਰਨ ਉਹ ਭੱਜੇਗਾ, ਦੌੜੇਗਾ, ਰੋਏਗਾ। ਮਨ ਦੀ ਖੁਰਾਕ ਵੀ ਅੰਮ੍ਰਿਤ ਸੀ, ਅਸੀਂ ਉਹਨੂੰ ਅੰਮ੍ਰਿਤ ਨਹੀਂ ਦਿੱਤਾ ਤੇ ਬਾਹਰੋਂ ਖਿਡੌਣੇ ਦਿੰਦੇ ਜਾਂਦੇ ਹਾਂ। ਪਹਿਲਾਂ ਛੋਟੇ ਖਿਡੌਣੇ ਦੇਈਦੇ ਨੇ, ਥੋੜੇ ਜਿਹਾ ਜਵਾਨ ਹੋ ਗਿਆ ਫਿਰ ਵੱਡੇ ਖਿਡੌਣੇ ਦੇਈਦੇ ਮਨ। ਪਹਿਲਾਂ ਛੋਟੇ ਘਰ ਬਣਾਉਂਦਾ ਮਨੁੱਖ, ਫਿਰ ਵੱਡੇ ਘਰ ਬਣਾਉਂਦਾ। ਇਸ ਤਰ੍ਹਾਂ ਅਸੀਂ ਸਾਰੀ ਉਮਰ ਉਹਨੂੰ ਖਿਡੌਣੇ ਦਿੰਦੇ ਰਹਿੰਦੇ ਹਾਂ, ਪਰ ਉਹਦੀ ਖੁਰਾਕ ਸੀ ਅੰਮ੍ਰਿਤ ਉਹ ਨਹੀਂ ਦਿੰਦੇ। ਜਿੱਦਣ ਉਹ ਮਿਲ ਗਿਆ, ਮਨ ਟਿਕਾਅ ਵਿੱਚ ਆ ਜਾਏਗਾ। ਉਹਨੂੰ ਕਹਿੰਦੇ ਸੁਨ ਸਮਾਧ ਅਨਹਦ ਤੈ ਨਾਦ। ਤੇ ਉਸ ਥਾਂ ਤੇ ਇੱਕ ਉਹ ਸੰਗੀਤ ਜੋ ਵਜਾਉਣ ਤੋਂ ਬਿਨਾਂ ਵੱਜੀ ਜਾਂਦਾ ਹੈ, ਇਸ ਸਾਰੇ ਬ੍ਰਹਿਮੰਡ ਦੇ ਵਿੱਚ ਵੀ ਔਰ ਸਾਡੇ ਸਰੀਰ ਦੇ ਵਿੱਚ ਵੀ ਉਹ ਵੱਜ ਰਿਹਾ ਨਿਰੰਤਰ ਲਗਾਤਾਰ। ਗੁਰਬਾਣੀ ਨੇ ਬਹੁਤ ਥਾਈਂ ਇਸ ਅਨਹਦ ਨਾਦ ਦਾ ਜ਼ਿਕਰ ਕੀਤਾ ਹੈ, ਜਿਹੜਾ ਕਿ ਨਿਰੰਤਰ ਹੈ। ਉਹ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ, ਇਹ ਖਿਆਲ ਜ਼ਰੂਰ ਰੱਖ ਲੈਣਾ, ਕਿਉਂਕਿ ਬੜੇ ਭਰਮ ਪਾਉਣ ਲਈ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ, ਜਿਹੜੇ ਵੈਸੇ ਚੇਲੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ। ਤੁਹਾਨੂੰ ਅੱਜ ਚਾਨਣ ਦਿਸੇਗਾ, ਅੱਜ ਤੁਹਾਨੂੰ ਆਹ ਸੁਣਿਆ ਜਾਏਗਾ। ਕੋਈ ਦੁਕਾਨ ਚੱਲੇ ਨਾ ਚੱਲੇ, ਪਰ ਸਾਧ ਸੰਗਤ ਜੀ ਪਖੰਡ ਦੀ ਦੁਕਾਨ ਚਲਾਉਣੀ ਹੋਵੇ ਤੇ ਕੋਈ ਔਖੀ ਨਹੀਂ ਹੈ। ਬਸ ਥੋੜਾ ਜਿਹਾ ਬੰਦਾ ਬੇਸ਼ਰਮ ਚਾਹੀਦਾ, ਝੂਠਾ ਚਾਹੀਦਾ, ਜੋ ਕਹੋ ਲੋਕ ਮੰਨਣ ਲੱਗ ਪੈਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਨਹਦ ਨਾਦ ਹੈ ਨਾ, ਇਹ ਇਹਨਾਂ ਕੰਨਾਂ ਨਾਲ ਨਹੀਂ ਸੁਣੀਦਾ ਹੁੰਦਾ, ਇਹ ਇੱਕ ਸੁਰਤ ਨਾਲ ਸੁਣਨ ਵਾਲੀ, ਰਸ ਲੈਣ ਵਾਲੀ ਅਵਸਥਾ, ਐਸਾ ਸੰਗੀਤ ਹੈ ਜਿਹੜਾ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ ਧਿਆਨ ਦੁਆਰਾ। ਮਨੁੱਖ ਉਹਨੂੰ ਸਿਰਫ ਮਾਣਦਾ ਹੈ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਹਾਂ, ਉਹਦਾ ਅਸਰ ਇਹਨਾਂ ਸਰੀਰਕ ਕੰਨਾਂ 'ਤੇ ਜ਼ਰੂਰ ਪੈਂਦਾ ਹੈ, ਔਰ ਪਹਿਲਾਂ ਉਹਦਾ ਜਿਹੜੀ ਆਵਾਜ਼ ਹੈ ਸਾਫ਼ ਕੰਨਾਂ ਨੂੰ ਵੀ ਸੁਣਾਈ ਦਿੰਦੀ ਹੈ, ਪਰ ਲਗਾਤਾਰ ਨਹੀਂ। ਉਹਦੇ ਤੋਂ ਬਾਅਦ ਉਹ ਕੰਨਾਂ ਵਿੱਚੋਂ ਗਾਇਬ ਹੋ ਕੇ ਮਨ ਤੱਕ ਚਲਾ ਜਾਂਦਾ। ਇਸ ਤਰ੍ਹਾਂ ਭਰਮ ਭੁਲੇਖਿਆਂ ਵਿੱਚ ਕਈ ਵਾਰੀ ਆਮ ਆਦਮੀ ਫਸ ਜਾਂਦਾ ਹੈ, ਉਹ ਕੰਨਾਂ ਦੀਆਂ ਆਪ ਕਲਪਿਤ ਕੀਤੀਆਂ ਹੋਈਆਂ ਆਵਾਜ਼ਾਂ ਵਿੱਚ ਫਸ ਕੇ ਉਹਨੂੰ ਅਨਹਦ ਨਾਦ ਸਮਝ ਲੈਂਦਾ ਹੈ। ਸਾਰੀ ਉਮਰ ਉਹਦੇ ਹੰਕਾਰ ਵਿੱਚ ਹੀ ਘੁੰਮਦਾ ਰਹਿੰਦਾ, ਜਿਹੜਾ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਅਨਹਦ ਨਾਦ ਉਹ ਹੈ ਜਿਹਦੀ ਇੱਕ ਤਾਂ ਹੱਦ ਕੋਈ ਨਹੀਂ, ਔਰ ਜਿਹੜਾ ਵਜਾਉਣਾ ਨਹੀਂ ਪੈਂਦਾ ਉਹਨੂੰ ਰੋਕਣਾ ਵੀ ਮੁਸ਼ਕਲ ਹੈ ਜਦੋਂ ਉਹ ਮਨੁੱਖ ਨੂੰ ਸੁਣਨਾ ਸ਼ੁਰੂ ਹੋ ਜਾਏ, ਕਿਉਂਕਿ ਉਹ ਪਹਿਲਾਂ ਹੀ ਚੱਲਦਾ ਸੀ। ਇਸ ਕਰਕੇ ਉਹ ਸੁਣਨ ਵਿੱਚ ਆਉਂਦਾ। ਸਤਿਗੁਰੂ ਕਹਿੰਦੇ ਸੁਨ ਸਮਾਧ ਅਨਹਤ ਤਹਿ ਨਾਦ, ਉਹਦੇ ਬਾਰੇ ਮਹਾਰਾਜ ਵਿਆਖਿਆ ਕਹਿੰਦੇ ਕਹਿਣ ਨਾ ਜਾਈ, ਉਹਨੂੰ ਕਿਹਾ ਨਹੀਂ ਜਾ ਸਕਦਾ। ਅਚਰਜ ਬਿਸਮਾਦ, ਹੈਰਾਨੀਜਨਕ ਉਹਦੇ ਵਿੱਚ ਸਵਾਦ ਹੈ, ਹੈਰਾਨ ਕਰ ਦੇਣ ਵਾਲਾ, ਅਚਰਜ ਕਰ ਦੇਣ ਵਾਲਾ। ਜਿਹੜਾ ਮਨੁੱਖ ਇਸ ਸਵਾਦ ਅਚਰਜ ਬਿਸਮਾਦ ਤੱਕ ਚਲਾ ਜਾਂਦਾ, ਉਹ ਮਨੁੱਖ ਵਾਸ਼ਨਾ ਦੀ ਕੜੀ ਨੂੰ ਪਾਰ ਕਰ ਸਕਦਾ, ਉਸ ਤੋਂ ਪਹਿਲਾਂ ਨਹੀਂ, ਕਿਉਂਕਿ ਉਹਨੂੰ ਇਸ ਤੋਂ ਵੱਡਾ ਰਸ ਜਿਹੜਾ ਹੈ ਇੱਥੋਂ ਪ੍ਰਾਪਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ। ਗੁਰਸਿੱਖੀ ਦੇ ਮਾਰਗ ਵਿੱਚ ਸਿੱਖ ਕਦੀ ਦਾਅਵਾ ਨਹੀਂ ਕਰਦਾ ਕਿ ਸਭ ਕੁਝ ਮੈਂ ਆਪ ਦੇਖਿਆ, ਮੈਂ ਆਪ ਇਹਨੂੰ ਮਿਹਨਤ ਕਰਕੇ ਪ੍ਰਾਪਤ ਕੀਤਾ। ਕਹਿੰਦੇ ਸਾਰਾ ਕੁਝ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਦੇਖਿਆ ਜਾ ਸਕਦਾ। ਤਿੰਨ ਦੇਖਿਆ ਜਿਸ ਆਪ ਦਿਖਾਏ। ਹਜ਼ੂਰ ਕਹਿੰਦੇ ਨਾਨਕ ਤਿਸ ਜਨ ਸੋਝੀ ਪਾਏ। ਇਸ ਤਰ੍ਹਾਂ ਕਹਿੰਦੇ ਮਨੁੱਖ ਨੂੰ ਸੋਝੀ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਤੈ ਨਾਦ, ਤੇ ਉਸ ਥਾਂ ਤੇ ਇੱਕ ਉਹ ਸੰਗੀਤ ਜੋ ਵਜਾਉਣ ਤੋਂ ਬਿਨਾਂ ਵੱਜੀ ਜਾਂਦਾ ਹੈ, ਇਸ ਸਾਰੇ ਬ੍ਰਹਿਮੰਡ ਦੇ ਵਿੱਚ ਵੀ ਔਰ ਸਾਡੇ ਸਰੀਰ ਦੇ ਵਿੱਚ ਵੀ ਉਹ ਵੱਜ ਰਿਹਾ ਨਿਰੰਤਰ ਲਗਾਤਾਰ। ਗੁਰਬਾਣੀ ਨੇ ਬਹੁਤ ਥਾਈਂ ਇਸ ਅਨਹਦ ਨਾਦ ਦਾ ਜ਼ਿਕਰ ਕੀਤਾ, ਜਿਹੜਾ ਕਿ ਨਿਰੰਤਰ ਹੈ। ਉਹ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ, ਇਹ ਖਿਆਲ ਜ਼ਰੂਰ ਰੱਖ ਲੈਣਾ, ਕਿਉਂਕਿ ਬੜੇ ਭਰਮ ਪਾਉਣ ਲਈ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ, ਜਿਹੜੇ ਵੈਸੇ ਚੇਲੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ। ਤੁਹਾਨੂੰ ਅੱਜ ਚਾਨਣ ਦਿਸੇਗਾ, ਅੱਜ ਤੁਹਾਨੂੰ ਆਹ ਸੁਣਿਆ ਜਾਏਗਾ। ਕੋਈ ਦੁਕਾਨ ਚੱਲੇ ਨਾ ਚੱਲੇ, ਪਰ ਸਾਧ ਸੰਗਤ ਜੀ ਪਖੰਡ ਦੀ ਦੁਕਾਨ ਚਲਾਉਣੀ ਹੋਵੇ ਤੇ ਕੋਈ ਔਖੀ ਨਹੀਂ ਹੈ। ਬਸ ਥੋੜਾ ਜਿਹਾ ਬੰਦਾ ਬੇਸ਼ਰਮ ਚਾਹੀਦਾ, ਝੂਠਾ ਚਾਹੀਦਾ, ਜੋ ਕਹੋ ਲੋਕ ਮੰਨਣ ਲੱਗ ਪੈਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਨਹਦ ਨਾਦ ਹੈ ਨਾ, ਇਹ ਇਹਨਾਂ ਕੰਨਾਂ ਨਾਲ ਨਹੀਂ ਸੁਣੀਦਾ ਹੁੰਦਾ, ਇਹ ਇੱਕ ਸੁਰਤ ਨਾਲ ਸੁਣਨ ਵਾਲੀ, ਰਸ ਲੈਣ ਵਾਲੀ ਅਵਸਥਾ, ਐਸਾ ਸੰਗੀਤ ਹੈ ਜਿਹੜਾ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ। ਧਿਆਨ ਦੁਆਰਾ ਮਨੁੱਖ ਉਹਨੂੰ ਸਿਰਫ ਮਾਣਦਾ ਹੈ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਹਾਂ, ਉਹਦਾ ਅਸਰ ਇਹਨਾਂ ਸਰੀਰਕ ਕੰਨਾਂ ਤੇ ਜ਼ਰੂਰ ਪੈਂਦਾ ਹੈ, ਔਰ ਪਹਿਲਾਂ ਉਹਦਾ ਜਿਹੜੀ ਆਵਾਜ਼ ਹੈ ਸਾਫ਼ ਕੰਨਾਂ ਨੂੰ ਵੀ ਸੁਣਾਈ ਦਿੰਦੀ ਹੈ, ਪਰ ਲਗਾਤਾਰ ਨਹੀਂ। ਉਹਦੇ ਤੋਂ ਬਾਅਦ ਉਹ ਕੰਨਾਂ ਵਿੱਚੋਂ ਗਾਇਬ ਹੋ ਕੇ ਮਨ ਤੱਕ ਚਲਾ ਜਾਂਦਾ। ਇਸ ਤਰ੍ਹਾਂ ਭਰਮ ਭੁਲੇਖਿਆਂ ਵਿੱਚ ਕਈ ਵਾਰੀ ਆਮ ਆਦਮੀ ਫਸ ਜਾਂਦਾ ਹੈ, ਉਹ ਕੰਨਾਂ ਦੀਆਂ ਆਪ ਕਲਪਿਤ ਕੀਤੀਆਂ ਹੋਈਆਂ ਆਵਾਜ਼ਾਂ ਵਿੱਚ ਫਸ ਕੇ ਉਹਨੂੰ ਅਨਹਦ ਨਾਦ ਸਮਝ ਲੈਂਦਾ, ਸਾਰੀ ਉਮਰ ਉਹਦੇ ਹੰਕਾਰ ਵਿੱਚ ਹੀ ਘੁੰਮਦਾ ਰਹਿੰਦਾ, ਜਿਹੜਾ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਅਨਹਦ ਨਾਦ ਉਹ ਹੈ ਜਿਹਦੀ ਇੱਕ ਤਾਂ ਹੱਦ ਕੋਈ ਨਹੀਂ, ਔਰ ਜਿਹੜਾ ਵਜਾਉਣਾ ਨਹੀਂ ਪੈਂਦਾ, ਉਹਨੂੰ ਰੋਕਣਾ ਵੀ ਮੁਸ਼ਕਲ ਹੈ ਜਦੋਂ ਉਹ ਮਨੁੱਖ ਨੂੰ ਸੁਣਨਾ ਸ਼ੁਰੂ ਹੋ ਜਾਏ, ਕਿਉਂਕਿ ਉਹ ਪਹਿਲਾਂ ਹੀ ਚੱਲਦਾ ਸੀ। ਇਸ ਕਰਕੇ ਉਹ ਸੁਣਨ ਵਿੱਚ ਆਉਂਦਾ। ਸਤਿਗੁਰੂ ਕਹਿੰਦੇ ਸੁਣ ਸਮਾਦ ਅਨਹਤ ਤਹਿਨਾਦ, ਉਹਦੇ ਬਾਰੇ ਮਹਾਰਾਜ ਵਿਆਖਿਆ ਕਹਿੰਦੇ ਕਹਿਣ ਨਾ ਜਾਈ, ਉਹਨੂੰ ਕਿਹਾ ਨਹੀਂ ਜਾ ਸਕਦਾ। ਅਚਰਜ ਬਿਸਮਾਦ, ਹੈਰਾਨੀ ਜਨਕ ਉਹਦੇ ਵਿੱਚ ਸਵਾਦ ਹੈ, ਹੈਰਾਨ ਕਰ ਦੇਣ ਵਾਲਾ, ਅਚਰਜ ਕਰ ਦੇਣ ਵਾਲਾ। ਜਿਹੜਾ ਮਨੁੱਖ ਇਸ ਸਵਾਦ ਅਚਰਜ ਬਿਸਮਾਦ ਤੱਕ ਚਲਾ ਜਾਂਦਾ, ਉਹ ਮਨੁੱਖ ਵਾਸ਼ਨਾ ਦੀ ਕੜੀ ਨੂੰ ਪਾਰ ਕਰ ਸਕਦਾ, ਉਸ ਤੋਂ ਪਹਿਲਾਂ ਨਹੀਂ, ਕਿਉਂਕਿ ਉਹਨੂੰ ਇਸ ਤੋਂ ਵੱਡਾ ਰਸ ਜਿਹੜਾ ਇਥੋਂ ਪ੍ਰਾਪਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ। ਗੁਰਸਿੱਖੀ ਦੇ ਮਾਰਗ ਵਿੱਚ ਸਿੱਖ ਕਦੀ ਦਾਵਾ ਨਹੀਂ ਕਰਦਾ ਕਿ ਸਭ ਕੁਝ ਮੈਂ ਆਪ ਦੇਖਿਆ, ਮੈਂ ਆਪ ਇਹਨੂੰ ਮਿਹਨਤ ਕਰਕੇ ਪ੍ਰਾਪਤ ਕੀਤਾ। ਕਹਿੰਦੇ ਸਾਰਾ ਕੁਝ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਦੇਖਿਆ ਜਾ ਸਕਦਾ। ਤਿੰਨ ਦੇਖਿਆ ਜਿਸ ਆਪ ਦਿਖਾਏ। ਹਜ਼ੂਰ ਕਹਿੰਦੇ ਨਾਨਕ ਤਿਸ ਜਨ ਸੋਝੀ ਪਾਏ। ਇਸ ਤਰ੍ਹਾਂ ਕਹਿੰਦੇ ਮਨੁੱਖ ਨੂੰ ਸੋਝੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋਝੀ ਦਾ ਅਰਥ ਉਹਦੀ ਅੱਖ ਖੁੱਲ ਜਾਂਦੀ ਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਪਹਿਲੇ ਅੰਕ ਵਿੱਚ ਕਿਹਾ ਸੰਤ ਸੰਗ ਅੰਤਰ ਪ੍ਰਭ ਡੀਠਾ, ਦੂਸਰੇ ਵਿੱਚ ਹੁਣ ਗੱਲ ਨੂੰ ਥੋੜਾ ਜਿਹਾ ਅੱਗੇ ਵਧਾ ਦਿੱਤਾ, ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਕਿਉਂਕਿ ਜਿਹੜਾ ਅੰਦਰੋਂ ਦਿਸਿਆ ਉਹਨੇ ਬਾਹਰ ਵੀ ਜ਼ਰੂਰ ਦਿਸਣਾ ਹੈ। ਜਿਵੇਂ ਦੀਆਂ ਚੀਜ਼ਾਂ ਅਸੀਂ ਅੰਦਰੋਂ ਵੇਖਦੇ ਹਾਂ, ਜਿਵੇਂ ਦਾ ਅਸੀਂ ਅੰਦਰੋਂ ਮਾਣਦੇ ਹਾਂ, ਉਹ ਬਾਹਰੋਂ ਉਸੇ ਤਰ੍ਹਾਂ ਦਿਸਣਾ ਸ਼ੁਰੂ ਹੋ ਜਾਏਗਾ। ਜਿਵੇਂ ਦਾ ਅਸੀਂ ਬਾਹਰੋਂ ਵੇਖਣਾ, ਪਹਿਲਾਂ ਉਹਨੂੰ ਅੰਦਰੋਂ ਵੇਖੀਏ, ਨਹੀਂ ਤੇ ਜਾਲੀ ਹੋਵੇਗਾ ਬਾਹਰੋਂ ਵੇਖਣਾ। ਬੜੇ ਲੋਕ ਨੇ ਕਹਿੰਦੇ ਬਾਹਰੋਂ ਅਸੀਂ ਇਹ ਵੇਖਿਆ, ਸੁਪਨਿਆਂ ਦੀਆਂ ਗੱਲਾਂ ਕਰਦੇ ਨੇ, ਹੋਰ ਕਈ ਕੁਝ ਨੇ, ਉਹ ਬਾਹਰੋਂ ਵੇਖਿਆ ਅੰਦਰੋਂ ਪਹਿਲਾਂ ਵੇਖਿਆ ਨਹੀਂ। ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਸੋ ਅੰਤਰ, ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਪਹਿਲਾਂ ਆਪਣੇ ਮਨ ਵਿੱਚੋਂ ਵੇਖਿਆ, ਤੇ ਜਿਹਨੂੰ ਮਨ ਵਿੱਚੋਂ ਵੇਖਿਆ ਸੀ ਉਹ ਬਾਹਰ ਵੀ ਦਿਸਣ ਲੱਗ ਪਿਆ ਆਪਣੇ ਆਪ। ਸੋ ਬਾਹਰ ਅਨੰਤ, ਹਜ਼ੂਰ ਕਹਿੰਦੇ ਘਟ ਘਟ ਵਿਆਪ ਰਹਿਆ ਭਗਵੰਤ। ਹਰ ਇੱਕ ਸਰੀਰ ਦੇ ਵਿੱਚ ਉਹ ਵਿਆਪਿਆ ਹੋਇਆ, ਹਰ ਇੱਕ ਸਰੀਰ ਦੇ ਵਿੱਚ ਉਹਦੀ ਜੋਤ ਜਿਹੜੀ ਹੈ ਵਿਚਰ ਰਹੀ ਹੈ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਧਰਨ ਦੇ ਅਰਥ ਨੇ ਧਰਤੀ, ਆਕਾਸ਼ ਪਿਆਲ, ਜਿੱਧਰ ਵੀ ਉਹ ਵੇਖਦਾ, ਕਿਉਂਕਿ ਸਾਧ ਸੰਗਤ ਜਿਹੜੀਆਂ ਚੀਜ਼ਾਂ ਨੂੰ ਅਸੀਂ ਮਨ ਵਿੱਚੋਂ ਵੇਖਦੇ ਹਾਂ ਉਹ ਹੀ ਸਾਨੂੰ ਬਾਹਰੋਂ ਦਿਸਦੀਆਂ ਨੇ। ਤੁਸੀਂ ਭਗਤਾਂ ਦੇ ਜੀਵਨ ਵਿੱਚ ਵੇਖੋ, ਉਹ ਦੁਕਾਨ ਤੇ ਕੱਪੜੇ ਰੰਗਦੇ ਨੇ ਤੇ ਕੱਪੜਿਆਂ ਦੇ ਵਿੱਚੋਂ ਵੀ ਉਹਨਾਂ ਨੂੰ ਮੰਦਰ ਨਜ਼ਰ ਆਉਂਦਾ। ਭਗਤ ਨਾਮਦੇਵ ਜੀ ਦੇ ਸ਼ਬਦ ਨੇ ਕਿ ਰਾਂਗਣ ਰਾਂਗੋਂ ਸੀਵਣ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਨਾਮਦੇਵ ਨੂੰ ਦੁਕਾਨ ਤੇ ਵੀ ਪਰਮਾਤਮਾ ਦਿਸਦਾ, ਕਿਉਂ? ਜੋ ਅੰਤਰ ਸੋ ਬਾਹਰ ਅਨੰਤ, ਉਹ ਬਾਹਰ ਦਿਸੇਗਾ ਦਿਸੇਗਾ ਜੋ ਅੰਦਰ ਹੈ। ਜਿਹੜਾ ਇੱਕ ਸੰਸਾਰੀ ਮਨੁੱਖ ਹੈ ਉਹਨੂੰ ਗੁਰਦੁਆਰੇ ਵਿੱਚ ਵੀ ਸੰਸਾਰ ਹੀ ਦਿਸੇਗਾ। ਜਿਵੇਂ ਦਾ ਅਸੀਂ ਕੰਮ ਕਰਨੇ ਆ, ਜੇ ਕੋਈ ਕੱਪੜੇ ਦਾ ਕੰਮ ਕਰਦਾ ਉਹ ਗੁਰਦੁਆਰੇ ਆਵੇਗਾ, ਜੇ ਤੇ ਗੁਰਮੁਖ ਗੁਰਬਾਣੀ ਨਾਲ ਪਿਆਰ ਕਰਦਾ ਫਿਰ ਤੇ ਸੁਣੇਗਾ, ਤੇ ਜੇ ਕੱਪੜੇ ਦਾ ਕੰਮ ਕਰਦਾ ਸਾਧ ਸੰਗਤ ਜੀ ਉਹ ਮੈਟ ਵਹਿੰਦਾ ਰਹੇਗਾ, ਪੜਦੇ ਵੇਖਦਾ ਰਹੇਗਾ ਵੀ ਕਿਹੜੀ ਕੁਆਲਿਟੀ ਦੇ ਨੇ, ਕਿੰਨੇ ਦੇ ਮੀਟਰ ਆਉਂਦੇ ਹੋਣਗੇ। ਜੇ ਕੋਈ ਲਾਈਟ ਦਾ ਕੰਮ ਕਰਦਾ ਉਹ ਪੱਖਿਆਂ ਵੱਲ ਵੇਖੇਗਾ। ਜਿਵੇਂ ਦੇ ਕੰਮ ਵਿੱਚ ਮਨੁੱਖ ਅੰਦਰ ਪਿਆ ਹੋਇਆ, ਜਿਹੜੇ ਕਾਰਜ ਵਿੱਚ ਉਹ ਅੰਦਰ ਵਿਚਰਦਾ ਹੈ ਉਸੇ ਕਾਰਜ ਵਿੱਚ ਵੀ ਹੀ ਬਾਹਰ ਵਿਚਰਦਾ ਹੈ। ਜਿਵੇਂ ਦੀਆਂ ਭਾਵਨਾਵਾਂ ਸਾਡੇ ਮਨ ਦੇ ਵਿੱਚ ਫਿਰਦੀਆਂ ਨੇ, ਕੰਮ ਕਰਦੀਆਂ ਨੇ, ਅਸੀਂ ਸਾਰੇ ਲੋਕਾਂ ਵਿੱਚੋਂ ਉਹਨਾਂ ਨੂੰ ਵੇਖ ਲੈਂਦੇ ਹਾਂ ਵੀ ਉਹ ਵੀ ਇਸ ਤਰ੍ਹਾਂ ਹੀ ਸੋਚਦੇ ਹੋਣ। ਪਰ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ, ਕਹਿੰਦੇ ਉਹ ਬਾਹਰ ਸਾਰੇ ਥਾਵਾਂ ਤੇ ਉਹਨੂੰ ਵੇਖ ਲੈਂਦੇ, ਦਰਸ਼ਨ ਕਰ ਲੈਂਦੇ। ਸੋ ਅੰਤਰ ਸੋ ਬਾਹਰ ਅਨੰਤ ਧਰਨ ਮਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਸਾਰੇ ਥਾਵਾਂ ਤੇ ਵਿਚਰ ਕੇ ਉਹ ਇੱਕ ਇੱਕ ਦੇ ਨਾਲ ਖੜਾ ਹੋ ਕੇ ਸਾਰਿਆਂ ਦੀ ਪਾਲਣਾ ਕਰ ਰਿਹਾ। ਹਜ਼ੂਰ ਕਹਿੰਦੇ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਬਨ ਦਾ ਅਰਥ ਹੈ ਜੰਗਲ, ਤਿੰਨ ਦਾ ਅਰਥ ਹੈ ਸੁੱਕਾ ਘਾਹ। ਵੇਖੋ ਗੁਰੂ ਸਾਹਿਬ ਦੀ ਦ੍ਰਿਸ਼ਟੀ ਕਿੰਨੀ ਬਰੀਕੀ ਵਿੱਚ ਚਲੀ ਗਈ। ਤਿੰਨ, ਤਿੰਨ ਦਾ ਅਰਥ ਹੈ ਸੁੱਕਾ ਘਾਹ। ਨਹੀਂ ਤੇ ਅਸੀਂ ਕਹਾਂਗੇ ਵੀ ਹਰਾ ਘਾਹ ਤੇ ਉਹਦੇ ਵਿੱਚ ਤਾਂ ਜਿੰਦ ਹੈ, ਉਹਦੇ ਵਿੱਚ ਤੇ ਰੱਬ ਹੋ ਸਕਦਾ, ਪਰ ਜਿਹੜਾ ਘਾਹ ਸੁੱਕ ਗਿਆ ਉਹਦੇ ਵਿੱਚ ਕਿੱਥੋਂ। ਪਰ ਸਤਿਗੁਰੂ ਇੱਥੇ ਕਹਿੰਦੇ ਉਹਦੇ ਵਿੱਚ ਵੀ ਹੈ। ਆ ਜਾਪ ਸਾਹਿਬ ਦੇ ਆਰੰਭ ਵਿੱਚ ਸ਼ਬਦ ਆਉਂਦੇ ਨਾ ਜਿਹਦੇ ਵਿੱਚ ਸਤਿਗੁਰੂ ਪਰਮਾਤਮਾ ਦੇ ਉਹ ਰੂਪ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸ਼ਕਤ ਕੇ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹੀ ਜਾਏ, ਕੋਟ ਇੰਦਰ ਇੰਦਰਾਨ ਸਾਹੁ ਸਹਾਨ ਕਨਿਜ। ਉਹਦੇ ਵਿੱਚ ਕਹਿੰਦੇ ਨੇ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤ੍ਰਿਣ ਦੇ ਅਰਥ ਨੇ ਸੁੱਕਾ ਘਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਸੁੱਕੇ ਘਾਹ ਤੇ ਜਦੋਂ ਪੈਰ ਰੱਖਦੇ ਹੋ ਨਾ, ਸੁੱਕੇ ਪੱਤੇ ਡਿੱਗੇ ਹੋਣ ਪਤਝੜ ਦੇ ਦਿਨਾਂ ਵਿੱਚ, ਤੇ ਉਹਨਾਂ ਦੇ ਪੱਤਿਆਂ ਤੇ ਪੈਰ ਰੱਖੀਏ ਤੇ ਉਹ ਕੜਕ ਕਰਕੇ ਟੁੱਟਦੇ ਨੇ, ਉਹਨਾਂ ਵਿੱਚੋਂ ਸ਼ਬਦ ਉੱਠਦਾ, ਆਵਾਜ਼ ਆਉਂਦੀ। ਸਤਿਗੁਰੂ ਕਹਿੰਦੇ ਜਦੋਂ ਪੱਤੇ ਟੁੱਟਦੇ ਨੇ ਉਸ ਆਵਾਜ਼ ਵਿੱਚੋਂ ਵੀ ਉਹ ਬੋਲ ਰਿਹਾ ਹੈ। ਬਨ ਤ੍ਰਿਣ ਕਹਿਤ, ਜਿੰਨੇ ਬਨ ਦੇ ਸੁੱਕੇ ਪੱਤੇ ਨੇ ਉਹਦੇ ਵਿੱਚੋਂ ਵੀ ਉਹਦੀ ਆਵਾਜ਼ ਉਹਦੇ ਨਾਮ ਦਾ ਉਚਾਰਨ ਹੋ ਰਿਹਾ ਹੈ। ਇਹ ਵੇਖਣ ਦੀ ਬਿਰਤੀ। ਇਸ ਲਈ ਕਹਿੰਦੇ ਬਨ ਤਿੰਨ, ਤਿੰਨ ਦਾ ਅਰਥ ਹੈ ਸੁੱਕਾ ਘਾਹ। ਪਰਬਤ, ਪਰਬਤ ਦੇ ਅਰਥ ਨੇ ਪਹਾੜ। ਹੈ ਪਾਰ ਬ੍ਰਹਮ, ਉਹਨਾਂ ਦੇ ਵਿੱਚ ਵੀ ਪਾਰ ਬ੍ਰਹਮ ਸਮਾਇਆ ਹੋਇਆ। ਜੈਸੀ ਆਗਿਆ, ਜਿਵੇਂ ਦੀ ਆਗਿਆ ਕਰਦਾ ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਕਰ ਰਹੀਆਂ ਨੇ। ਇੱਕ ਮਨੁੱਖ ਨੂੰ ਛੱਡ ਕੇ ਸਿਰਫ ਮਨੁੱਖਾ ਜਾਤੀ ਜਿਹਨੂੰ ਮਨ ਮਿਲਿਆ, ਜਿਹਨੂੰ ਬੁੱਧੀ ਮਿਲੀ ਹੈ, ਬਾਕੀ ਚੀਜ਼ਾਂ ਉਹਦੇ ਹੁਕਮ ਦੇ ਵਿੱਚ ਹੀ ਰਹਿਣਗੀਆਂ, ਆਗਿਆ ਵਿੱਚ, ਉਹਦੇ ਤੋਂ ਬਾਹਰ ਨਹੀਂ ਜਾ ਸਕਦੀਆਂ। ਇਹਦੇ ਕੋਲ ਬੁੱਧੀ ਹੈ, ਇਹ ਆਗਿਆ ਵਿੱਚ ਸਾਰਾ ਬ੍ਰਹਿਮੰਡ ਚੱਲ ਰਿਹਾ। ਹਜ਼ੂਰ ਕਹਿੰਦੇ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ। ਆ ਜਿੰਨੀ ਪੌਣ ਵਹਿ ਰਹੀ ਹੈ, ਜਿੰਨਾ ਪਾਣੀ ਸਮੁੰਦਰ ਵਿੱਚ ਤੇ ਦਰਿਆਵਾਂ ਵਿੱਚ ਵਗਦਾ, ਜਿੰਨੀ ਬਸੰਤਰ ਅਗਨੀ ਹੈ, ਇਹਨਾਂ ਦੇ ਅੰਦਰ ਵੀ ਉਹਦੀ ਜੋਤ ਕੰਮ ਕਰ ਰਹੀ ਹੈ, ਇਹਨਾਂ ਨੂੰ ਵੀ ਉਹ ਪ੍ਰਜਵਲਿਤ ਕਰ ਰਿਹਾ, ਜਿੰਦਾ ਰੱਖ ਰਿਹਾ, ਤੇ ਚੌਵਾਂ ਪਾਸੇ ਦਸਾਂ ਹੀ ਦਿਸ਼ਾਵਾਂ ਵਿੱਚ ਉਹਦੀ ਜੋਤ ਪਸਰੀ ਹੋਈ ਹੈ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਜਿਨ੍ਹਾਂ ਨੇ ਗੁਰੂ ਤੋਂ ਗਿਆਨ ਦਾ ਸੁਰਮਾ ਲੈ ਲਿਆ, ਗੁਰੂ ਪ੍ਰਸਾਦ, ਗੁਰੂ ਕਿਰਪਾ ਪ੍ਰਾਪਤ ਕਰ ਲਈ, ਉਹ ਇਹ ਦਸ਼ਾ ਨੂੰ ਵੇਖ ਸਕਦੇ ਨੇ, ਦੂਜਿਆਂ ਦੇ ਵੇਖਣ ਵਿੱਚ ਨਹੀਂ ਆਉਂਦੀ, ਉਹਨਾਂ ਨੂੰ ਇਹ ਦ੍ਰਿਸ਼ਟੀ ਮਿਲ ਜਾਂਦੀ ਹੈ, ਇਹ ਅੱਖ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਵੇਦ ਪੁਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖਿਅਤਰ ਮੈਂ ਏਕ। ਹੁਣ ਵੇਦਾਂ ਦੇ ਵਿੱਚੋਂ, ਪੁਰਾਣਾਂ ਵਿੱਚੋਂ, ਸਿਮਰਤੀਆਂ ਵਿੱਚੋਂ, ਸਾਰਿਆਂ ਵਿੱਚੋਂ ਉਹਦੇ ਦਰਸ਼ਨ ਕਰਨ। ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ, ਕਿਉਂਕਿ ਉਹਨਾਂ ਕੋਲ ਬੜੇ ਵੇਦ ਸ਼ਾਸਤਰੀ ਉਹ ਰਹਿੰਦੇ ਸਨ ਕਾਂਸ਼ੀ ਵਿੱਚ, ਬਨਾਰਸ ਵਿੱਚ, ਤੇ ਉਹ ਸਮੇਂ ਯੂਨੀਵਰਸਿਟੀ ਸੀ ਵਿਦਿਆ ਦੀ, ਬੜੇ ਬੜੇ ਵਿਦਵਾਨ ਵੀ ਉਹਨਾਂ ਕੋਲ ਆਏ। ਜਦੋਂ ਕਬੀਰ ਸਾਹਿਬ ਦੀ ਚੌਵਾਂ ਪਾਸੇ ਗੱਲ ਫੈਲੀ ਨਾ, ਮਿਲਣ ਵਾਸਤੇ ਆਏ, ਤੇ ਕਬੀਰ ਸਾਹਿਬ ਨੇ ਉਹਨਾਂ ਚੀਜ਼ਾਂ ਦੇ ਅਰਥ ਕਰ ਦਿੱਤੇ ਜਿਹੜੀਆਂ ਵੇਦਾਂ ਵਿੱਚ ਕਈ ਸਮੇਂ ਤੋਂ ਪਈਆਂ ਸਨ, ਬ੍ਰਾਹਮਣਾਂ ਤੋਂ ਉਹਦੇ ਅਰਥ ਨਹੀਂ ਸਨ ਹੋਏ। ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਕੀ ਲਿਖਿਆ। ਉਹ ਬੜੇ ਹੈਰਾਨ ਹੋਏ, ਮਿਲਣ ਵਾਸਤੇ ਆਉਂਦੇ ਰਹੇ। ਤਾਂ ਜਿਸ ਵੇਲੇ ਉਹ ਮਿਲਣ ਆਉਂਦੇ ਸਨ ਤੇ ਉਹ ਕਬੀਰ ਸਾਹਿਬ ਕਹਿੰਦੇ ਵੀ ਤੁਹਾਡੇ ਵੇਦ ਵਿੱਚੋਂ ਤੁਹਾਨੂੰ ਰੱਬ ਦਿਸਦਾ? ਕਹਿੰਦੇ ਜੀ ਰੱਬ ਤੇ ਕੋਈ ਨਹੀਂ ਦਿਸਿਆ, ਅਸੀਂ ਤੈਨੂੰ ਵਿਦਿਆ ਸਮਝਨੇ ਆ। ਹੁਣ ਇੱਕ ਆਦਮੀ ਜਿਹੜੀ ਅੱਖ ਨਾਲ ਗੁਰੂ ਨੂੰ ਵੇਖ ਰਿਹਾ ਨਾ ਜਾਂ ਗਿਆਨ ਨੂੰ, ਉਹਨੂੰ ਉਵੇਂ ਦਿਸੇਗਾ। ਜੇ ਅਸੀਂ ਖੁਦ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜਿਹੜਾ ਕਵਿਤਾ ਹੈ, ਅਸੀਂ ਕਹਿੰਦੇ PhD ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅੰਤ ਪਾ ਲਾਂਗੇ, ਅੰਤ ਨਹੀਂ, PhD ਕਰ ਲੈਣੀ ਚਾਹੀਦੀ, ਉਹਦੇ ਵਿੱਚ ਗਲਤ ਨਹੀਂ। ਪਰ ਇਹ ਮੰਨਣਾ ਗਲਤ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਸਾਡੇ ਹੱਥਾਂ ਵਿੱਚ ਆ ਜਾਏਗਾ, ਸਮਝ ਨਹੀਂ ਆਏਗੀ, ਕੁਝ ਹਿੱਸਾ ਅਸੀਂ ਸਮਝ ਸਕਦੇ। ਉਹ ਜਿਹੜੇ ਬ੍ਰਾਹਮਣ ਆਉਂਦੇ ਸਨ ਤੇ ਕਬੀਰ ਸਾਹਿਬ ਕਹਿੰਦੇ ਵੀ ਤੁਹਾਡੇ ਵੇਦਾਂ ਵਿੱਚੋਂ ਤੁਹਾਨੂੰ ਰੱਬ ਨਹੀਂ ਦਿਸਦਾ ਪਰ ਸਾਨੂੰ ਦਿਸਦਾ, ਕਿਉਂਕਿ ਜਦੋਂ ਅੰਦਰੋਂ ਦਿਸਿਆ ਉਹਨੂੰ ਵੇਦ ਵਿੱਚੋਂ ਵੀ ਦਿਸੇਗਾ, ਉਹਨੂੰ ਸਾਰੀਆਂ ਚੀਜ਼ਾਂ ਵਿੱਚੋਂ ਨਜ਼ਰ ਆਏਗਾ। ਜਿਹੜੇ ਆਪਣੇ ਅੰਦਰੋਂ ਨਹੀਂ ਵੇਖ ਸਕੇ ਉਹਨਾਂ ਦੇ ਵੇਦ ਵੀ ਫਿੱਕੇ, ਪੁਰਾਣ ਵੀ, ਸਾਰੀਆਂ ਚੀਜ਼ਾਂ ਪਾਠ ਵੀ ਫਿੱਕੇ ਰਹਿ ਗਏ। ਉਹਨਾਂ ਦਾ ਇੱਕ ਸ਼ਬਦ ਆਉਂਦਾ ਬਸੰਤ ਰਾਗ ਵਿੱਚ, ਜਿਹਦੇ ਵਿੱਚ ਕਹਿੰਦੇ ਨੇ ਮੌਲੀ ਧਰਤੀ, ਮੌਲੀ ਦਾ ਅਰਥ ਖਿੜੀ ਹੋਈ, ਜਿਹਦਾ ਅੰਦਰ ਖਿੜ ਗਿਆ ਉਹਦੇ ਵਾਸਤੇ ਧਰਤੀ ਵੀ ਖਿੜੀ ਹੋਈ ਹੈ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼। ਇਹਦੇ ਤੋਂ ਅੱਗੇ ਕਹਿੰਦੇ ਦੁਤੀਆ ਮੌਲੇ ਚਾਰ ਵੇਦ, ਚਾਰੇ ਵੇਦ ਵੀ ਕਹਿੰਦੇ ਖਿੜੇ ਹੋਏ ਨੇ। ਸਿਮਰਤ ਮੌਲੀ ਸਿਉਂ ਕਤੇਬ, 27 ਸਿਮਰਤੀਆਂ ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਬੰਦਾ ਅੰਦਰੋਂ ਕਈ ਵਾਰੀ ਕ੍ਰੋਧਿਤ ਹੋ ਜਾਂਦਾ ਜ਼ਿਆਦਾ ਪੜ੍ਹਾਈ ਕਰਨ ਕਰਕੇ। ਵਿਦਿਆ ਜਿਹੜੀ ਬਹੁਤੀ ਹੈ ਨਾ, ਜੇ ਸਾਧ ਸੰਗਤ ਜੀ ਅੰਦਰ ਗੁਰੂ ਕਾ ਪਿਆਰ ਨਾ ਹੋਵੇ ਤੇ ਵਿਦਿਆ ਬੰਦੇ ਨੂੰ ਕ੍ਰੋਧੀ ਵੀ ਕਰ ਦਿੰਦੀ ਬਹੁਤਾ ਪੜ੍ਹ ਪੜ੍ਹ ਕੇ। ਪਰ ਉਹ ਕਹਿੰਦੇ ਵੀ ਸਿਮਰਤ ਮੌਲੀ ਸਿਉਂ ਕਤੇਬ, ਸਿਮਰਤੀਆਂ ਦੇ ਵਿੱਚੋਂ ਵੀ ਉਹਦੇ ਦੀਦਾਰ ਕਰ ਰਹੇ ਨੇ। ਇਸੇ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਕਹਿੰਦੇ ਵੇਦ ਪੁਰਾਣ ਸਿਮਰਤ ਮੈਂ ਦੇਖ, ਉਹਨਾਂ ਵਿੱਚੋਂ ਵੀ ਤੂੰ ਦੇਖ ਸਕਦਾ, ਪਰ ਜੇ ਤੈਨੂੰ ਅੰਦਰੋਂ ਦਿਸਿਆ ਉਹਨਾਂ ਕਰਕੇ ਨੀ ਤੈਨੂੰ ਦਿਸਣਾ, ਤੇਰੇ ਅੰਦਰ ਕਰਕੇ ਦਿਸਣਾ। ਫਿਰ ਕਹਿੰਦੇ ਸਸੀਅਰ ਸੂਰ ਨਖਿਅਤਰ ਮੈਂ ਏਕ, ਸਸੀਅਰ ਸੂਰ ਚੰਦਰਮਾ ਤੇ ਸੂਰਜ ਵਿੱਚ ਤੇ ਨਖਿਅਤਰ ਤਾਰਿਆਂ ਵਿੱਚ ਵੀ ਉਹ ਨਜ਼ਰ ਆਉਂਦਾ। ਹੁਣ ਕਈ ਸੱਜਣ ਕਹਿੰਦੇ ਵੀ ਵਿਦੇਸ਼ ਵਿੱਚ ਮਿਲੇ, ਕਹਿੰਦੇ ਜਾਪ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ, ਕਈ ਸਾਲਾਂ ਤੋਂ ਪੜ੍ਹਦੇ ਸਨ, ਕਹਿੰਦੇ ਪੜ੍ਹੀ ਦੀ ਹੈ, ਸ਼ੰਕਾ ਜਾ ਪੈ ਗਿਆ। ਮੈਂ ਕਿਹਾ ਵੀ ਸ਼ੰਕਾ ਤੇ ਪੈਣੇ, ਕੋਈ ਸੱਜਣ ਆਇਆ ਹੋਣਾ ਸ਼ੰਕਿਆਂ ਦਾ ਝੋਲਾ ਭਰ ਕੇ ਜੋ ਖਿਲਾਰ ਗਿਆ ਤੁਹਾਡੇ ਕੋਲ ਸ਼ੰਕੇ ਚ। ਮੈਂ ਕਿਹਾ ਸ਼ੰਕਾ ਕਾਹਦਾ ਪੈ ਗਿਆ? ਕਹਿੰਦੇ ਉਹਦੇ ਵਿੱਚ ਆਇਆ ਵੀ ਨਮੋ ਸੂਰਜ ਸੂਰਜੇ, ਸਾਨੂੰ ਕਿਸੇ ਨੇ ਕਹਿ ਦਿੱਤਾ, ਪੜ੍ਹਦੇ ਆਏ ਸਾਂ 20 ਸਾਲਾਂ ਤੋਂ, ਹੁਣ ਪੜ੍ਹੀ ਦੀ ਹੈ ਪਰ ਫਿੱਕਾ ਜਿਹਾ ਲੱਗਦਾ ਵੀ ਇਹ ਕਿਸੇ ਬ੍ਰਾਹਮਣ ਨੇ ਲਿਖੀ ਹੈ। ਮੈਂ ਕਿਹਾ ਦੱਸੋ ਕਿੱਥੇ ਸ਼ੰਕਾ ਪੈ ਗਿਆ? ਕਹਿੰਦੇ ਸੂਰਜ ਨੂੰ ਨਮਸਕਾਰ ਕੀਤੀ ਜਾਪ ਸਾਹਿਬ ਵਿੱਚ। ਸੂਰਜ ਨੂੰ ਕਿਉਂ? ਗੁਰੂ ਸਾਹਿਬ ਤੇ ਰੱਬ ਨੂੰ ਨਮਸਕਾਰ ਕਰਦੇ। ਕਹਿੰਦੇ ਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਮਿਲਦੀ। ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਕੋਈ ਨਹੀਂ, ਜੇ ਪੜ੍ਹਿਆ ਹੁੰਦਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਾਪ ਸਾਹਿਬ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਨਾਲ ਮਿਲਦੀ। ਕਹਿੰਦੇ ਇਹਦੇ ਕੋਈ ਅਰਥ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਮੋ ਸੂਰਜ ਸੂਰਜ, ਮੈਂ ਕਿਹਾ ਸੂਰਜ ਨੂੰ ਨਮਸਕਾਰ ਨਹੀਂ ਕਰਦੇ। ਤੁਸੀਂ ਆਹ ਸੁਖਮਣੀ ਸਾਹਿਬ ਦੀ ਤੁਕ ਪੜ੍ਹ ਕੇ ਵੇਖੋ, ਸਸੀ ਅਰ ਸੂਰ ਨਖੱਤਰ ਮੈਂ ਏਕ, ਸੂਰਜ ਚੰਦਰਮਾ ਤੇ ਤਾਰਿਆਂ ਦੇ ਵਿੱਚ ਇੱਕੋ ਹੀ ਚਮਕ ਰਿਹਾ। ਗੁਰੂ ਗੋਬਿੰਦ ਸਿੰਘ ਉਸ ਇੱਕ ਨੂੰ ਨਮਸਕਾਰ ਕਰਦੇ ਨੇ, ਨਾ ਚੰਦਰਮਾ ਨੂੰ ਨਮਸਕਾਰ ਨਾ ਸੂਰਜ ਨੂੰ ਨਮਸਕਾਰ ਕਰਦੇ। ਉਹਦੇ ਵਿੱਚੋਂ ਜਿਹੜੀ ਰੋਸ਼ਨੀ ਆ ਰਹੀ ਉਹ ਇੱਕ ਦੀ ਹੈ, ਉਹ ਇੱਕ ਸਮਾਇਆ ਹੋਇਆ ਉਹਨੂੰ ਕਰ ਰਹੇ ਨੇ। ਸਾਧ ਸੰਗਤ ਜੀ ਸੱਚਾਈ ਇਹ ਹੈ, ਜਿਸ ਬੰਦੇ ਨੂੰ ਪੰਜ ਬਾਣੀਆਂ ਤੇ ਅੰਮ੍ਰਿਤ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਸ਼ੰਕਾ ਉੱਠਦਾ ਨਾ, ਸੱਚਾਈ ਇਹ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਕੋਈ ਨੀ ਜੇ ਪੜ੍ਹਿਆ। ਜਿਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਵੇ ਉਹਨੂੰ ਪਤਾ ਲੱਗ ਜਾਏਗਾ ਵੀ ਉਹਦਾ ਵਿਸਤਾਰ ਕੀਤਾ ਗਿਆ। ਸ਼ੰਕੇ ਦੇ ਅਰਥ ਹੀ ਇਹ ਨੇ ਕਿ ਉਹ ਕਿਸੇ ਦੇ ਕਹਿ ਕਹਾਏ ਤੇ ਸਵਾਲ ਕਰ ਰਿਹਾ। ਸਵਾਲ ਕਰਨੇ ਚੰਗੇ ਨੇ, ਸਵਾਲ ਕਰਨੇ ਚਾਹੀਦੇ ਨੇ, ਮਾੜੇ ਨਹੀਂ। ਪਰ ਇੱਕ ਖਿਆਲ ਰੱਖੋ, ਜਦੋਂ ਤੁਸੀਂ ਸਵਾਲ ਕਰਦੇ ਹੋ ਫੋਨ ਤੇ ਜਾਂ ਕਿਤੇ ਵੀ, ਪਹਿਲਾਂ ਇਹ ਤੈਅ ਕਰ ਲਓ ਵੀ ਇਹ ਸਵਾਲ ਤੁਹਾਡਾ ਆਪਣਾ ਜਾਂ ਤੁਹਾਡੇ ਕੰਨਾਂ ਵਿੱਚ ਕਿਸੇ ਹੋਰ ਨੇ ਭਰਿਆ ਹੋਇਆ। ਘੱਟੋ ਘੱਟ ਬੰਦਾ ਸਵਾਲ ਤੇ ਆਪਣਾ ਪੈਦਾ ਕਰੇ। ਅਸੀਂ ਕਿੰਨੇ ਬੁੱਝਦਿਲ ਹੋ ਗਏ ਹਾਂ ਵੀ ਅਸੀਂ ਆਪਣਾ ਸਵਾਲ ਵੀ ਸਾਡਾ ਆਪਣਾ ਕੋਈ ਨਹੀਂ, ਉਹ ਵੀ ਬਾਹਰੋਂ ਉਧਾਰਾ ਲੈਂਦੇ ਹਾਂ। ਇੱਕ ਬੰਦਾ ਹੁੰਦਾ ਸਾਡੇ ਕੋਲ, ਉਹ ਸਾਡੇ ਕੰਨ ਵਿੱਚ ਫੂਕ ਮਾਰ ਜਾਂਦਾ ਵੀ ਆਹ ਸਵਾਲ ਪੁੱਛੋ, ਤੇ ਉਹਨੂੰ ਕਹੋ ਤੂੰ ਸਿੱਧਾ ਪੁੱਛ ਲੈ, ਤੇਰੇ ਕੋਲ ਕਿਹੜਾ ਰਸਨਾ ਨਹੀਂ ਹੈ। ਉਹਨੂੰ ਪਤਾ ਵੀ ਨਹੀਂ ਪੁੱਛਿਆ ਜਾਣਾ ਸਿੱਧਾ। ਇਸ ਕਰਕੇ ਇਹ ਜਿਹੜੇ ਸਵਾਲ ਨੇ ਸਵਾਲ ਕਰਨੇ ਚਾਹੀਦੇ, ਪਰ ਜਿਹੜੇ ਆਪਣੇ ਮਨ ਵਿੱਚ ਸ਼ੰਕੇ ਉੱਠਣ ਉਹ ਕਰ ਲੈਣੇ ਚਾਹੀਦੇ, ਸੁਣੇ ਸੁਣਾਏ ਸਵਾਲ ਨਹੀਂ ਕਰਨੇ ਚਾਹੀਦੇ ਕਿਸੇ ਤੋਂ। ਜਿਹੜਾ ਸਾਨੂੰ ਕਹੇ ਵੀ ਇਹ ਸਵਾਲ ਬਾਰੇ ਤੁਸੀਂ ਅੱਗੇ ਪੁੱਛੋ, ਉਹਨੂੰ ਕਹੋ ਵੀ ਤੂੰ ਆਪ ਪੁੱਛ ਲੈ, ਅਸੀਂ ਉਹੀ ਪੁੱਛਾਂਗੇ ਜੋ ਸਾਡੇ ਮਨ ਵਿੱਚ ਸ਼ੰਕਾ ਆਏਗਾ। ਇਸ ਕਰਕੇ ਇਹਦੇ ਵਿੱਚ ਸਸੀਅਰ ਸੂਰ ਨਖੇਤਰ ਮੈਂ ਏਕ, ਸਾਰਿਆਂ ਵਿੱਚ ਇੱਕ ਨੂੰ ਗੁਰੂ ਗੋਬਿੰਦ ਸਿੰਘ ਵਹਿੰਦੇ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਕਹਿੰਦੇ ਇਹਨਾਂ ਸਾਰਿਆਂ ਵਿੱਚ ਇੱਕ ਹੈ। ਫਿਰ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ। ਅਕਾਲ ਪੁਰਖ ਦੀ ਬਾਣੀ ਸਾਰਿਆਂ ਦੇ ਵਿੱਚੋਂ ਉਹਦੀ ਆਵਾਜ਼ ਆ ਰਹੀ ਹੈ, ਸਾਰਿਆਂ ਵਿੱਚ ਉਹ ਸੁਣੀਦਾ ਹੈ, ਉਹ ਆਪ ਅਡੋਲ ਹੈ, ਕਦੀ ਡੋਲਦਾ ਨਹੀਂ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ। ਸਾਰੀ ਪ੍ਰਕਾਰ ਦੀ ਉਹਦੇ ਅੰਦਰ ਕਲਾ ਹੈ, ਸਾਰੀ ਪ੍ਰਕਾਰ ਦੀ ਉਹਦੇ ਅੰਦਰ ਸ਼ਕਤੀ ਹੈ, ਔਰ ਇਸ ਜਗਤ ਦੇ ਵਿੱਚ ਸਾਰੀ ਪ੍ਰਕਾਰ ਦੇ ਖੇਡ ਉਹ ਖੇਡ ਰਿਹਾ ਹੈ। ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਉਹਦੇ ਗੁਣਾਂ ਦਾ ਕੋਈ ਵੀ ਮੁੱਲ ਨਹੀਂ ਹੈ। ਸਰਬ ਜੋਤ ਮੈਂ ਜਾਂ ਕੀ ਜੋਤ, ਸਰਬ ਜੋਤ ਆ ਜਿੰਨੀਆਂ ਜੋਤਾਂ ਨੇ, ਜਿੰਨੇ ਸਰੀਰ ਨੇ, ਜਿੰਨੀਆਂ ਆਤਮਾਵਾਂ ਨੇ, ਇਹਨਾਂ ਸਾਰਿਆਂ ਦੇ ਵਿੱਚ ਉਹਦੀ ਜੋਤ ਕੰਮ ਕਰ ਰਹੀ। ਵੱਡੀ ਪਾਵਰ ਹੈ ਜੋ ਸਾਡੇ ਸਾਰਿਆਂ ਵਿੱਚ ਪਾਵਰ ਦੀ ਸਪਲਾਈ ਕਰ ਰਿਹਾ, ਸ਼ਕਤੀ ਦੇ ਰਿਹਾ। ਹਜ਼ੂਰ ਕਹਿੰਦੇ ਧਾਰ ਰਹੇ ਉਹ ਸਵਾਮੀ ਓਤ ਪੋਤ, ਇਹਨਾਂ ਸਾਰਿਆਂ ਦੇ ਵਿੱਚ ਉਹ ਸਵਾਮੀ ਆਧਾਰ ਬਣ ਕੇ ਓਤ ਪ੍ਰੋਤ ਪਰੋਇਆ ਹੋਇਆ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਇੱਕ ਅਕਾਲ ਪੁਰਖ ਵਾਹਿਗੁਰੂ। ਪਰ ਇਹ ਉੱਪਰ ਵਾਲਾ ਜਿੰਨਾ ਜੋ ਆਪਾਂ ਪਹਿਲਾਂ ਵਿਚਾਰਿਆ, ਇਹ ਕਿਹਨਾਂ ਨੂੰ ਸਮਝ ਵਿੱਚ ਆਏਗਾ? ਹਜ਼ੂਰ ਕਹਿੰਦੇ ਗੁਰ ਪ੍ਰਸਾਦ ਭਰਮ ਕਾ ਨਾਸ਼, ਦੂਜਿਆਂ ਦੀ ਸਮਝ ਵਿੱਚ ਨਹੀਂ। ਜਿਨ੍ਹਾਂ ਦੇ ਭਰਮ ਦਾ ਨਾਸ਼ ਹੋ ਗਿਆ, ਅਗਿਆਨ ਅੰਧੇਰ ਵਿਨਾਸ਼ ਹੋ ਗਿਆ, ਇਹ ਸਿਰਫ ਉਹਨਾਂ ਦਾ ਵਿਸ਼ਾ, ਦੂਸਰਿਆਂ ਦਾ ਵਿਸ਼ਾ ਨਹੀਂ। ਗੁਰਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿੰਨ ਮਹਿ ਇਹੋ ਵਿਸ਼ਵਾਸ। ਵਿਸ਼ਵਾਸ ਸ਼ਬਦ ਫਿਰ ਆਇਆ, ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਹੈ, ਇਹ ਗਹਿਰਾਈ ਹੈ, ਉਹ ਵਿਸ਼ਵਾਸ ਵਿੱਚ ਹਨ। ਨਾਨਕ ਤਿੰਨ ਮਹਿ ਇਹੋ ਵਿਸ਼ਵਾਸ। ਹਜ਼ੂਰ ਕਹਿੰਦੇ ਸੰਤ ਜਨਾ ਕਾ ਪੇਖਨ ਸਭ ਬ੍ਰਹਮ। ਪ੍ਰਭੂ ਦੇ ਜਿਹੜੇ ਪਿਆਰੇ ਹਨ, ਜਦੋਂ ਵੇਖਦੇ ਹਨ ਕਿਸੇ ਪਾਸੇ, ਉਹਨਾਂ ਦੀ ਨਜ਼ਰ ਵਿੱਚ ਸਭ ਬ੍ਰਹਮ ਹੀ ਹੈ, ਪਰਮਾਤਮਾ ਹੀ ਹੈ। ਸੰਤ ਜਨਾ ਕਹਿ ਹਿਰਦੈ ਸਭ ਧਰਮ, ਸਾਰਾ ਧਰਮ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਸਦੀਵ ਕਾਲ ਵਾਸਤੇ ਨਿਵਾਸ ਕਰਦਾ। ਸੰਤ ਜਨਾ ਸੁਣੈ ਹੈ ਸੁਭ ਬਚਨ, ਜਿਹੜੇ ਸੰਤ ਜਨ ਹਨ ਉਹਨਾਂ ਦੇ ਕੰਨਾਂ ਵਿੱਚ ਜੋ ਵੀ ਪੈਂਦਾ ਉਹ ਸ਼ੁਭ ਹੋ ਜਾਂਦਾ। ਵਚਨ ਜੋ ਵੀ ਉਹਨਾਂ ਦੇ ਕੰਨਾਂ ਤੱਕ ਜਾਏ ਅੰਮ੍ਰਿਤ ਬਣ ਜਾਂਦਾ ਹੈ। ਸਰਬ ਵਿਆਪੀ ਰਾਮ ਸੰਗ ਰਚਨ, ਉਹਨਾਂ ਨੂੰ ਇਹ ਸਾਰੀ ਸ੍ਰਿਸ਼ਟੀ ਜਿਹਦੇ ਵਿੱਚ ਅਕਾਲ ਪੁਰਖ ਵਿਆਪਿਆ ਹੋਇਆ ਦਿਸਦਾ ਵੀ ਉਹਦੀ ਰਚਨਾ ਹੈ। ਜਿਨ ਜਾਤਾ ਤਿਸ ਕੀ ਇਹ ਰਹਿਤ, ਇਹ ਉੱਪਰ ਵਾਲੀ ਜਿੰਨੀ ਅਵਸਥਾ ਇਸ 23 ਨੰਬਰ ਅਸ਼ਟਪਦੀ ਵਿੱਚ ਕਹੀ ਗਈ ਹੈ, ਇਹ ਜਿਨ੍ਹਾਂ ਨੇ ਉਹਨੂੰ ਜਾਤਾ ਪਹਿਚਾਨ ਲਿਆ ਹੈ, ਇਹ ਉਹਨਾਂ ਦੀ ਰਹਿਣੀ ਹੈ, ਉਹਨਾਂ ਦੀ ਰਹਿਤ, ਉਹਨਾਂ ਦੀ ਅਵਸਥਾ ਹੈ, ਆਮ ਆਦਮੀ ਦੀ ਅਵਸਥਾ ਨਹੀਂ। ਕਹਿੰਦੇ ਸਤ ਬਚਨ ਸਾਧੂ ਸਭ ਕਹਿਤ, ਜਿੰਨੇ ਵੀ ਸਾਧੂ ਹਨ, ਜਿੰਨੇ ਵੀ ਗੁਰਮੁਖ ਹਨ, ਉਹ ਸਚਿਆਈ ਨਾਲ ਭਰਪੂਰ ਬਚਨ ਕਹਿੰਦੇ ਹਨ, ਉਹਨਾਂ ਦੀ ਰਸਨਾ ਤੇ ਸੱਚ ਜਿਹੜਾ ਹੈ ਬਿਰਾਜਮਾਨ ਹੈ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਉਹ ਸਤ ਬਚਨੀ ਹੁੰਦੇ ਹਨ, ਔਰ ਜੋ ਕੁਝ ਜੀਵਨ ਵਿੱਚ ਵਰਤ ਰਿਹਾ ਉਹਨੂੰ ਸੁਖ ਕਰਕੇ ਪ੍ਰਵਾਨ ਕਰ ਲੈਂਦੇ ਹਨ, ਮੰਨ ਲੈਂਦੇ ਹਨ। ਕਹਿੰਦੇ ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਐਸੇ ਗੁਰਮੁਖਾਂ ਦੇ ਜੀਵਨ ਦੀ ਦਸ਼ਾ ਐਸੀ ਹੈ ਕਿ ਉਹਨਾਂ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ਤੇ ਇੱਕ ਪ੍ਰਗਟ ਹੋ ਜਾਂਦਾ ਹੈ, ਇੱਕ ਦੀ ਜਿਹੜੀ ਹੈ ਜੋਤ ਪ੍ਰਗਟ ਹੋ ਜਾਂਦੀ, ਇੱਕ ਦੇ ਉਹਨਾਂ ਨੂੰ ਦੀਦਾਰ ਹੁੰਦੇ ਨੇ, ਉਹਨਾਂ ਦੇ ਦਰਸ਼ਨ ਕਰਕੇ ਉਹ ਮੋਹੇ ਜਾਂਦੇ ਹਨ, ਉਹਦੇ ਪਿਆਰ ਵਿੱਚ ਖਿੱਚੇ ਜਾਂਦੇ ਹਨ। ਆਓ ਇੱਕ ਦੋ ਮਿੰਟ ਵਾਸਤੇ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।